ਵਾਹਿਗੁਰੂ ਜੀ ਗੁਰੂ ਨਾਨਕ ਪਦ ਪੰਕਜ ਪਦ ਪੰਕਜ ਬੰਦਨ ਸਿਮਰੋਂਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆ ਹਿਰਦੈ ਨਿਤ ਧਿਆ ਸ੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸ਼ੋਭ ਸੁਮਤ ਪਰ ਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰ ਕਾਰਾ ਸਤਿਗੁਰੂ ਤੈ ਪ੍ਰਸਾਦ ਸਚ ਹੋਏ ਵਾਹਿਗੁਰੂ ਕੀ ਫਤਿਹ ਹੈ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਤਬ ਦਰਗੇ ਕੋਪੀ ਪਈ ਪਰ ਦਿੱਲੀ ਮੁਹੰਮਦ ਸ਼ਾਹੇ ਤੁਰਕਨ ਲੜਕੇ ਮੁਕਨ ਕੋ ਭੇਜਿਓ ਨਾਦਰ ਸ਼ਾਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਛਤਰ ਚਬਰ ਤਖਤ ਦੇ ਮਾਲਕ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ਼ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਸੁਭਾਏਮਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਦਰ ਵਾਰਗਾਹ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਡੇ ਸਭਨਾ ਦੇ ਅਤਿਅੰਤ ਵੱਡੇ ਭਾਗ ਹਨ ਜੋ ਤਿਆਗ ਔਰ ਵੈਰਾਗ ਦੀ ਮੂਰਤ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰ ਹੋ ਕਰਕੇ ਸਤਿਗੁਰਾਂ ਦੀ ਪਾਵਨ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਅਤੇ ਸਵਾਸਾਂ ਨੂੰ ਸਫਲਿਆਂ ਬਣਾ ਰਹੇ ਹਾਂ। ਨਿੱਤ ਦੀ ਮਰਿਆਦਾ ਅਨੁਸਾਰ संध्या दे समय चल रही गुर इतिहास की पावन गाथा गुरु पंथ खालसे दा लासानी इतिहास जो कि भाई साहब भाई रतन सिंह जी भंगू जिन्हां दे परिवार दे विच्चों पिता राय सिंह जी नाना महताब सिंह जी आदिक सारा ही परिवार जो है वह गुरु पंथ खालसे दा केवल सेवादार ही नहीं रहा इत्थों तक उन्होंने शहीदियां पा करके गुरु पंथ खालसे की मर्यादा लिए आप कुरबान भी किया है। सो उन्हां दी वंश दे विच्चों भाई साहब भाई रतन सिंह जी जिन्हां ने इतिहास जो कि साध संगत जी अपने बजुर्गों पासों सुन करके सीना बसीना आ रही सारी इतिहास की गाथा नूं कलमबंद किया है। विद्वान पुरशां ने तीन प्रकार इतिहास के अंग दसे है। पहला अंग इतिहास का साध संगत जी लिखती रूप में ग्रंथ रूप में होंदा है। दूसरा इतिहास का अंग साध संगत जी गुर अस्थान होंदे है जिहड़े धार्मिक अस्थान होंदे है गुर चरण शो प्राप्त स्थान होंदे है उन्हां तो भी इतिहास की जानकारी मिलती है। तीसरा साध संगत जी इतिहास का पक्ष होंदा है जो सीना बसीना चलिया आ रहा है। गुर अस्थाना तो इतिहास मिलता है गुरु ग्रंथा तो गुर इतिहास के ग्रंथा तो इतिहास की जानकारी मिलती है तो सीना बसीना भी जानकारी सानू गुर इतिहास बारे मिलती आई है जिदी वड्डी निशानी भाई साहब भाई रतन सिंह जी ने पंथ प्रकाश लिख के सानू दिती है। जिहड़ा इतिहास साध संगत जी खालसे ने घोड़ियां दियां काठियां उत्ते भुखे रह करके ते अपने गुरु की मर्यादा नूं पालन करन लई गुरु की मर्यादा नूं बाकायदा चलदियां रखण लई साध संगत जी फाके कट के भी उस मर्यादा नूं संभाल के रखिया। वह पावन इतिहास आपां रोजाना इस दरबार के अंदर सरवण करके अपने जीवन नूं सफला बनाउने हां। पिछले प्रकरणा विच आप जी ने सरवण किया कि किस तरह गुरु के लाल गुरु के लाडले सपूत भाई साहब भाई मनी सिंह जी शहीद जिन्हां बारे साध संगत जी इतिहासकार इत्थों तक लिखते हैं कि जदों भाई साहब भाई मनी सिंह जी के पिता जी आनंदपुर साहब महाराज जिया के दर्शन करन लई आए गुरु गोबिंद सिंह महाराज जिया के उस वेले भाई मनी सिंह जी की उम्र 15 वरिया की सी ते भाई मनी सिंह साहब जी का उत्थे मन लग गया आनंदपुर साहब गुरु गोबिंद सिंह महाराज जिया के चरणों में ते पिता जी जदों घर नूं वापस ले जाण लगे भाई मनी सिंह जी रोण लग पए भी मैं हुण इत्थों वापस नहीं जाना ते कलगीधर पातशाह जी ने बांह फड़ के भाई मनी सिंह नूं अपने कोल बिठा के पिता जी नूं कहता ये हुण साडा हो गया हुण तुसीं घर वापस चले जाओ आखो सतनाम
श्री वाहे।
सो साध संगत जी 15 वरिया की उम्र विच गुरु कलगीधर पातशाह दे चरणां विच रह के सतगुरु जी पासों सारी विद्या हासिल कीती इत्थों तक के साध संगत जी जदों गुरु गोबिंद सिंह महाराज जी हजूर साहब नदेड़ गए है दक्षण वल गए है उत्थे महाराज जी ने गुरु ग्रंथ साहब महाराज जी की संपूर्ण कथा कीती है ना वो सारी कथा भाई मनी सिंह साहब जी ने एको ओंकार तो लैके 18, 10, 20 तक आप सरवण कीती ते इन बिन ओह कथा अगे अपनी परंपरा विच दित्ती है गुरु गोबिंद सिंह महाराज जी ते श्री मुख तो सरवण करके। सो ऐसे गुरु कलगीधर जी दे लाडले सपूत साध संगत जी जिन्हां गुरु गोबिंद सिंह महाराज जिया दे पावन कर कमलों पासों गुरु जी दे चरणों विचों अमृत की दात प्राप्त की ते साध संगत जी सिखी नूं इस तरह निभाया कि अपना आप कुरबान कर दिता। आप जी ने पिछले इतिहास में सरवण किया है कि किस तरह भाई मनी सिंह साहब जिया ने जदों खान बहादुर जकरिया खान ने फतवा ला दिता इन्हां दे बंद बंद कट दिते जान साध संगत जी चा चढ़ गया खुशी हो गई मन दे विच खुशी की गल दी हुई भी शहीदी तो पाउणी ही है पर जिहड़ा गुरु खालसे दा मेरे उत्ते वचन होया वह भी पूरा हो गया आखो सतनाम
श्री वाहे।
जदों जालम कट्टन लगे ना बंद बंद ਤੇ ਉਹਨੇ ਗੁੱਟ ਦੇ ਉੱਤੇ ਰੱਖਿਆ। ਭਾਈ ਮਨੀ ਸਿੰਘ ਸਾਹਿਬ ਜੀ ਕਹਿੰਦੇ ਕੀ ਗੱਲ, ਤੈਨੂੰ ਪਤਾ ਨਹੀਂ ਕਿ ਬੰਦ ਬੰਦ ਕਿਹਨੂੰ ਕਹਿੰਦੇ ਆ? ਕਹਿੰਦਾ ਮੈਂ ਚਾਰ ਹਿੱਸੇ ਬਣਾਏ ਆ, ਦੋ ਤੁਹਾਡੀਆਂ ਬਾਹੀਆਂ ਲਾਹਣੀਆਂ ਅਤੇ ਦੋ ਤੁਹਾਡੀਆਂ ਲੱਤਾਂ ਲਾਹਣੀਆਂ, ਇਵੇਂ ਤੁਹਾਨੂੰ ਸ਼ਹੀਦ ਕਰਨਾ, ਐਵੇਂ ਤੁਹਾਨੂੰ ਤਸੀਹੇ ਦੇਣੇ। ਭਾਈ ਮਨੀ ਸਿੰਘ ਸਾਹਿਬ ਕਹਿੰਦੇ ਤੇਰਾ ਫਤਵਾ ਇਹ ਕਹਿੰਦਾ ਹੈ ਵੀ ਇਹਦੇ ਬੰਦ ਬੰਦ ਕੱਟਣੇ ਆ, ਅਤੇ ਬੰਦ ਤੈਨੂੰ ਮੈਂ ਦੱਸਦਾ ਕਿੱਥੋਂ ਸ਼ੁਰੂ ਹੁੰਦੇ ਆ, ਜਿੱਥੇ ਮੈਂ ਉਂਗਲ ਲਾਊਂਗਾ ਉੱਥੋਂ ਕੱਟਣੇ ਸ਼ੁਰੂ ਕਰੀ। ਅਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਆਪਣੀ ਉਂਗਲੀ ਦੇ ਪਹਿਲੇ ਪੋਟੇ ਤੋਂ, ਦੂਸਰੇ ਪੋਟੇ ਤੋਂ, ਫਿਰ ਜੋੜਾਂ ਤੋਂ ਵੱਢ, ਜਦੋਂ ਇਹ ਵੱਢਦਾ ਗਿਆ ਨਾ, ਗੁੱਟ ਵੱਢ ਦਿੱਤਾ, ਉਸ ਤੋਂ ਮਗਰੋਂ ਮੋਢੇ ਤੋਂ ਵੱਢਣ ਲੱਗਾ, ਭਾਈ ਮਨੀ ਸਿੰਘ ਸਾਹਿਬ ਜੀ ਨੇ ਕੂਹਣੀ ਅੜਾ ਦਿੱਤੀ। ਕਹਿੰਦੇ ਅਜੇ ਇਹ ਕੂਹਣੀ ਦਾ ਜੋੜ ਬਾਕੀ ਹੈ, ਬੰਦ ਬੰਦ ਇੱਥੋਂ ਬਣਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਕੇ ਪਿਆਰਿਆਂ ਨੇ, ਗੁਰੂ ਕੇ ਲਾਡਲੇ ਸਪੂਤਾਂ ਨੇ ਸ਼ਹੀਦੀ ਦਿੱਤੀ। ਅਤੇ ਉਹ ਐਸੀ ਸ਼ਹੀਦੀ ਦਿੱਤੀ, ਜਦੋਂ ਮੁਗਲ ਬਾਦਸ਼ਾਹ ਨੇ ਦੇਖਿਆ ਨਾ, ਅਹਿਲਕਾਰਾਂ ਨੇ ਵੇਖਿਆ ਵੀ ਨਾਲੇ ਤਾਂ ਸ਼ਹੀਦੀ ਪਾ ਰਹੇ ਆ, ਨਾਲੇ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਜਾਪ ਚੱਲ ਰਹੇ ਆ, ਕਹਿੰਦੇ ਕਲਮਾ ਪੜ੍ਹ ਰਹੇ ਆ। ਅਤੇ ਫਿਰ ਕਹਿੰਦੇ ਕਲਮਾ ਪੜ੍ਹਦਿਆਂ ਦੇ ਕਿਤੇ ਮੁੱਖ ਤੋਂ ਕੋਈ ਐਸਾ ਬਚਨ ਨਾ ਲਿਖ ਜਾਵੇ, ਕਿਤੇ ਸਾਡੀ ਸਾਰੀ ਕੌਮ ਨੂੰ ਹੀ ਨੇਤ ਤੋਂ ਨਾਬੂਦ ਕਰ ਦੇਵੇ। ਇਸ ਕਰਕੇ ਉਹਨਾਂ ਨੇ ਉਸੇ ਵੇਲੇ ਤਲਵਾਰ ਮਿਆਨ 'ਚੋਂ ਕੱਢੀ, ਸਿਰ ਕਲਮ ਕਰ ਦਿੱਤਾ ਡਰਦੇ ਹੋਇਆਂ ਨੇ। ਅਤੇ ਸਿਰ ਕਲਮ ਕੀਤਿਆਂ ਵੀ ਸਾਧ ਸੰਗਤ ਜੀ, ਸੁਖਮਣੀ ਸਾਹਿਬ ਜੀ ਦੇ ਬਾਜਾਪ ਚੱਲਦੇ ਰਹੇ। ਪੰਗਤੀ ਪੜ੍ਹਦੇ ਸੀ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰਾ, ਐਡਾ ਭਰੋਸਾ ਮੇਰੇ ਸਾਹਿਬ ਜੀਆਂ ਦੀ ਪਾਵਨ ਬਾਣੀ 'ਤੇ। ਸੋ ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਜੀ ਲਾਸਾਨੀ ਸ਼ਹਾਦਤ ਦਿੱਤੀ। ਇਸ ਲੋਕ ਵਿੱਚ ਹੀ ਨਹੀਂ, ਸਵਰਗਾਂ ਤੱਕ, ਗੁਰੂ ਕੇ ਪੁਰੀਆਂ ਤੱਕ ਸਾਧ ਸੰਗਤ ਜੀ ਇਸ ਲਾਸਾਨੀ ਸ਼ਹਾਦਤ ਦੇ ਨਾਲ ਵੱਡੇ ਵੱਡੇ ਤਖ਼ਤ ਪੈਗੰਬਰਾਂ ਦੇ ਹਿੱਲ ਗਏ ਕਿ ਇਸ ਤਰ੍ਹਾਂ ਗੁਰੂ ਕੇ ਲਾਡਲੇ ਸਬੂਤ ਆਪਾਂ ਆਪ ਵਾਰ ਕੇ ਆਪਣੇ ਗੁਰੂ ਦੇ ਉੱਤੋਂ ਸਿੱਖੀ ਦੀ ਇੱਕ ਮਿਸਾਲ ਕਾਇਮ ਕਰ ਗਏ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਇਸ ਤੋਂ ਮਗਰੋਂ ਇਸ ਦੁਨੀਆ ਦੀ ਅਦਾਲਤ ਦੇ ਵਿੱਚ ਭਾਵੇਂ ਸਾਧ ਸੰਗਤ ਜੀ ਕਿਤੇ ਫੈਸਲਾ, ਕਿਸੇ ਨੂੰ ਕੋਈ ਹੱਕ ਮਿਲੇ ਨਾ ਮਿਲੇ, ਪਰ ਕੁਦਰਤ ਦੀ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਾਰਿਆਂ ਦਾ ਫੈਸਲਾ ਹੁੰਦਾ ਹੀ ਹੁੰਦਾ ਹੈ। ਉੱਥੇ ਸਾਧ ਸੰਗਤ ਜੀ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਉੱਥੇ ਸਾਧ ਸੰਗਤ ਜੀ ਸੱਚ ਦਾ ਫੈਸਲਾ ਹੁੰਦਾ ਹੈ। ਅਤੇ ਉਸ ਦਰਗਾਹ ਦੇ ਵਿੱਚ ਸਾਧ ਸੰਗਤ, ਇਹ ਜੋ ਇਸਲਾਮ ਮਤ ਦੇ ਪੈਗੰਬਰ ਮੁਹੰਮਦ ਸ਼ਾਹ ਦੀ ਉਮਤ ਹੈ, ਉਹਦੀ ਫਿਰ ਉੱਥੇ ਫਰਿਆਦ ਪਹੁੰਚੀ ਖਾਲਸੇ ਦੀ, ਅਤੇ ਉਹਨਾਂ ਫਿਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜੋ ਵਰਤਾਰਾ ਵਰਤਿਆ ਨਾ ਸਾਧ ਸੰਗਤ ਜੀ, ਉਹ ਭਾਈ ਮਨੀ ਸਿੰਘ, ਭਾਈ ਰਤਨ ਸਿੰਘ ਭੰਗੂ ਜੀ ਹੋਰਾਂ ਲਿਖਿਆ। ਉਹ ਕਹਿੰਦੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਮੁਹੰਮਦ ਸ਼ਾਹ ਨੂੰ ਅਕਾਲ ਪੁਰਖ ਨੇ ਸੱਦਿਆ, ਹਜ਼ਰਤ ਮੁਹੰਮਦ ਜੀ ਤੁਹਾਨੂੰ ਅਸੀਂ ਬੜਾ ਰਾਜ ਭਾਗ ਦੇ ਕਰਕੇ ਇਸ ਦੁਨੀਆ ਉੱਤੇ ਭੇਜਿਆ ਸੀ, ਅਤੇ ਤੁਹਾਡੀ ਉਮਤ ਜਿਹਨੂੰ ਤੁਸੀਂ ਪੈਦਾ ਕਰਕੇ ਆਏ ਹੋ, ਜਿਹੜੀ ਤੁਹਾਡੇ ਹੁਕਮ ਦੇ ਉੱਤੇ ਧਰਤੀ ਉੱਤੇ ਰਾਜ ਕਰ ਰਹੀ ਹੈ ਨਾ, ਉਹਨਾਂ ਨੇ ਪਾਪ ਦਾ ਅੰਤ ਕਰ ਦਿੱਤਾ। ਪਹਿਲੋਂ ਇਹਨਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਫਿਰ ਇਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਫਿਰ ਇਹਨਾਂ ਨੇ ਕਿੱਡਾ ਵੱਡਾ ਪਾਪ ਕਮਾਇਆ, ਸਾਹਿਬਜ਼ਾਦੇ 7 ਅਤੇ 9 ਸਾਲ ਦੀਆਂ ਉਮਰਾਂ, ਸ਼ੀਰਖੋਰ ਅਜੇ ਜਿਨ੍ਹਾਂ ਦੇ ਦੁੱਧ ਦੇ ਦੰਦ ਨਹੀਂ ਉਤਰੇ, ਉਹਨਾਂ ਨੂੰ ਸ਼ਹੀਦ ਕੀਤਾ, ਤਖ਼ਤ ਹਿਲਾ ਕੇ ਰੱਖ ਦਿੱਤੇ, ਪਰਉਪਕਾਰ ਵਾਸਤੇ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਇਹਨਾਂ ਸ਼ਹੀਦ ਕੀਤਾ, ਅਤੇ ਹੁਣ ਅੰਤ ਕਰ ਦਿੱਤਾ, ਚਰਖੜੀਆਂ 'ਤੇ ਚਾੜ ਦਿੱਤੇ, ਬੰਦ ਬੰਦ ਕੱਢ ਦਿੱਤੇ। ਮੁਹੰਮਦ ਸ਼ਾਹ ਜੀ, ਹਜ਼ਰਤ ਮੁਹੰਮਦ ਜੀ, ਤੁਹਾਡੀ ਉਮਤ ਨੇ ਇੰਨਾ ਪਾਪ ਕਰ ਦਿੱਤਾ ਕਿ ਹੁਣ ਅਸੀਂ ਤੁਹਾਡਾ ਰਾਜ ਭਾਗ ਖਤਮ ਕਰਦੇ ਹਾਂ, ਹੁਣ ਤੁਹਾਡਾ ਸਮੇਂ ਰਾਜ ਭਾਗ ਦਾ ਖਤਮ ਹੋ ਗਿਆ, ਅਤੇ ਹੁਣ ਖਾਲਸੇ ਦੇ ਰਾਜ ਦੀ ਆਰੰਭਤਾ ਹੋ ਗਈ ਹੈ। ਇਸ ਲਈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਇਸ ਤੋਂ ਅੱਗੇ ਇਤਿਹਾਸ ਵਿੱਚ ਜਿਸ ਤਰ੍ਹਾਂ ਦਰਗਾਹ ਦੇ ਵਿੱਚ ਇਸ ਸਾਰੀ ਇਸਲਾਮ ਕੌਮ ਨੂੰ ਇਹਨਾਂ ਮਾੜੇ ਲੋਕਾਂ ਕਰਕੇ ਜੋ ਲਾਹਣਤਾਂ ਪੈ ਰਹੀਆਂ, ਉਹ ਪਾਵਨ ਇਤਿਹਾਸ ਆਉਣ ਵਾਲੇ ਪ੍ਰਕਰਨਾਂ ਵਿੱਚ ਆਪਾਂ ਸਰਵਣ ਕਰਦੇ ਹਾਂ। ਆਓ ਸੁਰਤੀਆਂ ਬਿਰਤੀਆਂ ਨੂੰ ਸਾਹਿਬਾਂ ਦੇ ਚਰਨਾਂ ਨਾਲ ਜੋੜਦਿਆਂ ਹੋਇਆਂ ਰਸਨਾਂ ਨੂੰ ਪਵਿੱਤਰ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੱਜ ਕੇ ਆਖੋ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਦਰਗਹਿ ਕੋ ਪੀ ਪਈ ਪਰ ਦਿੱਲੀ ਮੁਹੰਮਦ ਸ਼ਾਹੀ।
ਉਸ ਵੇਲੇ ਕਹਿੰਦੇ ਦਰਗਾਹ ਦੇ ਵਿੱਚ ਜਦੋਂ ਸਾਰੇ ਪੀਰ ਪੈਗੰਬਰ ਅਵਤਾਰ ਬੈਠੇ ਆ ਪਰਮੇਸ਼ਰ ਦੀ ਦਰਗਾਹ ਵਿੱਚ, मुहम्मद शाह हजरत मुहम्मद जी पैगंबर जी नू कहिंदे बड़ियां कोपी हो रही है, कोपता हो रही है।
तुरकन लड़के मुकन को भेजियो नादर शाही।
कहिंदे अकाल पुरख ने मुहम्मद शाह ना नू बचन कर दिता कि हजरत मुहम्मद जी हुण तुहाडी उम्मत नू किसे नाल लड़के मरन दी लोड़ नहीं, हुण ओह आपस विच लड़ लड़ के अपनी उम्मत नू खत्म करनगे, ਉਹ ਆਪਣੀ ਨੇਤ ਤੋਂ ਨਾਬੂਦ ਕਰ ਲੈਣਗੇ, ਆਪਣੇ ਰਾਜ ਭਾਗ ਨੂੰ ਆਪ ਹੀ ਖਤਮ ਕਰ ਲੈਣਗੇ। ਉਹਨਾਂ ਵਾਸਤੇ ਹੁਣ ਅਸੀਂ ਨਾਦਰ ਸ਼ਾਹ ਨੂੰ ਭੇਜ ਰਹੇ ਹਾਂ।
ਜੋ ਪਈ ਜਬ ਨਾਦਰ ਸ਼ਾਹ ਪੁੱਜਿਓ ਲਾਹੌਰ।
ਜਦੋਂ ਨਾਦਰ ਸ਼ਾਹ ਸਾਧ ਸੰਗਤ ਜੀ ਲਾਹੌਰ ਪੁੱਜਿਆ ਹੈ,
ਖਾਨ ਬਹਾਦਰ ਮਿਲ ਗਏ ਔਰ
ਅੱਗੋਂ ਇਹਨੂੰ ਖਾਨ ਬਹਾਦਰ ਜ਼ਕਰੀਆ ਖਾਨ ਆ ਕੇ ਮਿਲਿਆ ਹੈ।
ਤੀਨ ਕੋਟ ਸਿਰ ਰੁਪਈਓ ਚੁਕਾਈ।
ਉਸ ਵੇਲੇ ਫਿਰ ਨਾਦਰ ਸ਼ਾਹ ਨੇ ਲਿਖਤ ਕਰਕੇ ਭੇਜੀ, ਸੁਨੇਹਾ ਭੇਜਿਆ ਖਾਨ ਬਹਾਦਰ ਜ਼ਕਰੀਆ ਖਾਨ ਕੋਲ ਕਿ ਮੈਂ ਹਿੰਦੁਸਤਾਨ ਆਇਆ ਹਾਂ ਅਤੇ ਮੇਰੀ ਫੌਜ ਦਾ ਬਹੁਤ ਖਰਚਾ ਹੋ ਗਿਆ, 2.5 ਲੱਖ ਸੈਨਾ ਮੇਰੇ ਨਾਲ ਆ ਅਤੇ ਇਹਦਾ ਰੋਜ਼ ਦਾ ਖਰਚਾ ਹੀ ਬਹੁਤ ਹੈ, ਜਾਂ ਤਾਂ ਆਪਣਾ ਤਖਤ ਬਚਾ ਲੈ ਜਾਂ ਫਿਰ ਮੈਨੂੰ ਨਜ਼ਰਾਨਾ ਭੇਤ ਕਰ ਦੇ। ਫਿਰ ਉਸ ਵੇਲੇ 3 ਕਰੋੜ ਰੁਪਈਆ ਸਾਧ ਸੰਗਤ ਜੀ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਅੱਗੇ ਭੇਟ ਕਰਕੇ ਈਨ ਮੰਨ ਲਈ ਹੈ।
ਸਿੰਘਨ ਦਿਲੇ ਵਧਾਈ ਪਾਈ।
ਅਤੇ ਸਿੰਘਾਂ ਦੇ ਦਿਲ ਵਿੱਚ ਵਧਾਈ ਪੈ ਗਈ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਭਵਿੱਖਤ ਵਾਕ ਕਰ ਗਏ ਅਤੇ ਭਵਿੱਖਤ ਵਿੱਚ ਹੀ ਸੱਚੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਸਾਹਿਬ ਜੀ ਨੇ ਪੁੱਛਿਆ ਸੀ, ਮਹਾਰਾਜ ਤੁਸੀਂ ਕਹਿੰਦੇ ਹੋ ਆਹ ਤੁਹਾਡਾ ਖਾਲਸਾ ਰਾਜ ਭੋਗੇਗਾ, ਇਹ ਘੋੜਿਆਂ ਦੀਆਂ ਕਾਠੀਆਂ 'ਤੇ ਫਿਰੇਗਾ, ਸਾਰੇ ਪਾਸੇ ਇਹਨਾਂ ਦੇ ਨਗਾਰੇ ਵੱਜਣਗੇ, ਇਹਨਾਂ ਦੇ ਨਿਸ਼ਾਨ ਸਾਹਿਬ ਝੂਲਣਗੇ, ਇਹ ਰਾਜ ਭਾਗ ਦੇ ਅਧਿਕਾਰੀ ਹੋਣਗੇ। ਮਹਾਰਾਜ ਇਹ ਮੁੱਠੀ ਕੁ ਜਿੰਨੇ ਲੋਕ ਆਟੇ ਵਿੱਚ ਲੂਣ ਦੀ ਨਿਆਈ, ਇਹ ਰਾਜ ਕਰਨਗੇ? ਇਹ ਕਿੱਦਾਂ ਰਾਜ ਕਰਨਗੇ? ਨਾ ਇਹਨਾਂ ਕੋਲ ਤੋਪਾਂ ਨੇ, ਨਾ ਇਹਨਾਂ ਕੋਲ ਸ਼ਸਤਰ ਨੇ, ਨਾ ਇਹਨਾਂ ਕੋਲ ਹਾਥੀ ਘੋੜੇ ਨੇ, ਇਹ ਕਿੱਦਾਂ ਮਹਾਰਾਜ ਰਾਜ ਕਰਨਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਤੁਸੀਂ ਫਿਕਰ ਨਾ ਕਰੋ, ਦਿੱਲੀ ਤੋਂ ਕੁੱਤਾ ਚੜ੍ਹ ਕੇ ਆਵੇਗਾ। ਆਖੋ ਸਤਨਾਮ ਸ੍ਰੀ
ਵਾਹ।
ਦਿੱਲੀ ਤੋਂ ਮੈਂ ਕੁੱਤਾ ਭੇਜੂੰਗਾ, ਉਹਦੇ ਆਉਣ ਨਾਲ ਹੀ ਸਿੰਘਾਂ ਦਾ ਰਾਜ ਹੋ ਜਾਣਾ, ਉਹਨੇ ਆ ਕੇ ਆਪਸ ਵਿੱਚ ਲੜਨਾ ਅਤੇ ਉਹਦਾ ਫਾਇਦਾ ਸਿੰਘਾਂ ਨੂੰ ਹੋ ਜਾਣਾ। ਉਹ ਬਚਨ ਸਾਧ ਸੰਗਤ ਜੀ ਸੀਨਾ ਪਸੀਨਾ ਸਾਡੇ ਪੰਥ ਦੇ ਵਿੱਚ ਤੁਰੇ ਆਉਂਦੇ ਸੀ ਸਿੰਘਾਂ ਵਿੱਚ, ਕੋਈ ਜ਼ਿਆਦਾ ਲੰਮਾ ਫਰਕ ਨਹੀਂ ਹੈ, ਤਕਰੀਬਨ 1740 ਦੀ 35-40 ਦੇ ਵਿੱਚ ਦੀ ਇਹ ਘਟਨਾ ਹੈ ਅਤੇ 1708 ਦੇ ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਏ। 30-35 ਸਾਲਾਂ ਦਾ ਸਾਰਾ ਇਤਿਹਾਸ ਹੈ ਅਤੇ 30-35 ਸਾਲਾਂ ਦੀਆਂ ਗੱਲਾਂ ਸਾਨੂੰ ਵੀ ਯਾਦ ਹੀ ਹੁੰਦੀਆਂ ਨੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਇਤਿਹਾਸ, ਇਹ ਵਾਕਿਆ ਜਿਹੜੇ ਸੀ ਇਹ ਸਿੰਘਾਂ ਦੇ ਵਿੱਚ ਸੀਨਾ ਪਸੀਨਾ ਚੱਲੇ ਆਉਂਦੇ ਸੀ ਅਤੇ ਜਦੋਂ ਇੰਨੀ ਸ਼ਹੀਦੀਆਂ ਇੰਨੀਆਂ ਕੁਰਬਾਨੀਆਂ ਦੇ ਦਿੱਤੀਆਂ, ਜਦੋਂ ਇਹ ਭਾਣਾ ਵਰਤਣ ਲੱਗਿਆ ਨਾ ਦਿੱਲੀਓ ਨਾਦਰ ਸ਼ਾਹ ਆ ਗਿਆ, ਉਸ ਵੇਲੇ ਫਿਰ ਸਿੰਘਾਂ ਨੂੰ ਵਧਾਈ ਪੈ ਗਈ ਵੀ ਕਲਗੀਧਰ ਪਾਤਸ਼ਾਹ ਦੇ ਹੁਣ ਭਾਣੇ ਵਰਤ ਰਹੇ ਨੇ, ਕਲਾ ਵਰਤ ਰਹੀ ਹੈ।
ਔਰ ਜਗਤ ਮੈਂ ਪਰ ਗਿਓ ਸ਼ੋਰ।
ਸਾਰੇ ਸੰਸਾਰ ਦੇ ਵਿੱਚ ਸ਼ੋਰ ਪੈ ਗਿਆ ਵੀ ਨਾਦਰ ਸ਼ਾਹ ਚੜ੍ਹ ਕੇ ਆ ਗਿਆ ਹੈ।
ਲਾਗੇ ਸਿੰਘ ਕਰਨ ਫਿਰ ਦੌਰ।
ਸਿੰਘ ਵੀ ਫਿਰ ਹੁਣ ਆਪਣੀ ਦੌਰ ਕਰਨ ਲੱਗ ਪਏ ਆ, ਉਹ ਵੀ ਹੁਣ ਆਪਣੀਆਂ ਘੋੜਿਆਂ ਦੀਆਂ ਕਾਠੀਆਂ ਕੱਸ ਕੇ ਆਲੇ ਦੁਆਲੇ ਹੁਣ ਫੇਰੇ ਮਾਰਦੇ ਹਨ।
ਕਾਬਲ ਤੇ ਜੋ ਆਵੇ ਸਾਥ।
ਜਿਹੜਾ ਕਾਬਲ ਵੱਲੋਂ ਸਾਥ ਬਣਾ ਕੇ ਟੋਲੀਆਂ ਬਣਾ ਕਰਕੇ ਆਉਂਦੇ ਹਨ।
ਇਸੇ ਸਿੰਘ ਮਿਲ ਮਾਰੇ ਹਾਥ।
ਸਿੰਘ ਮੌਕਾ ਜਿਹਾ ਵੇਖ ਕੇ ਉਹਨਾਂ ਨੂੰ ਹੱਥ ਮਾਰ ਲੈਂਦੇ ਆ, ਪਤਾ ਤਾਂ ਹੈ ਹੀ ਆ ਵੀ ਇਹਨਾਂ ਦੀ ਆਪਸ ਵਿੱਚ ਜੰਗ ਹੈ। ਸਿੰਘ ਉਹਨਾਂ ਦਾ ਲਾਭ ਉਠਾਉਂਦੇ ਆ ਤੇ ਉਹਨਾਂ ਨੂੰ ਹੱਥ ਫੇਰ ਦਿੰਦੇ ਹਨ।
ਦੋਹਰਾ ਤਬੇ ਖਾਲਸੇ ਦਾਉ ਲਗੋ ਖੋਸੇ ਖਾਏ ਸਰਬਤ।
ਉਸ ਵੇਲੇ ਫਿਰ ਕਹਿੰਦੇ ਖਾਲਸੇ ਦਾ ਇਹਨਾਂ ਦੋਹਾਂ ਦੇ ਵੈਰ ਵਿੱਚ ਦਾਉ ਲੱਗ ਗਿਆ, ਹੁਣ ਦਾਉ ਲੱਗ ਗਿਆ ਅਤੇ ਕਹਿੰਦੇ ਜਿਹੜਾ ਵੀ ਭਾਈ ਜਥੇ ਬਣਾ ਬਣਾ ਕੇ ਆ ਰਹੇ ਨੇ ਨਾ, ਹੁਣ ਇਹ ਜੋ ਵੀ ਰਸਤਾਂ ਬਸਤਾਂ ਜੋ ਵੀ ਧਨ ਸਮਾਨ ਜੋ ਕੁਝ ਵੀ ਲੈ ਕੇ ਆਉਂਦੇ ਆ ਹੁਣ ਲੁੱਟ ਲਓ, ਹੁਣ ਇਹਨਾਂ ਨੂੰ ਚਾਟਾ ਛਕਾਓ, ਹੁਣ ਸਾਡਾ ਮੌਕਾ ਆ ਗਿਆ ਹੈ।
ਕਾਬਲ ਉਹ ਕੰਧਾਰ ਕੋ ਲਾਹੌਰ ਦਿੱਲੀ ਅਲਬਤ।
ਕਹਿੰਦੇ ਕਾਬਲ ਕੰਧਾਰ ਅਤੇ ਲਾਹੌਰ ਦਿੱਲੀ ਵੱਲ ਜਿੰਨੇ ਵੀ ਰਾਹ ਨੇ ਸਾਰੇ ਰਾਹਾਂ 'ਤੇ ਸਿੰਘਾਂ ਨੇ ਆਪਣੇ ਕਬਜ਼ੇ ਕਰ ਲਏ ਆ, ਸਾਰੇ ਰਾਹਾਂ 'ਤੇ ਆਪਣੇ ਮੋਰਚੇ ਲਾ ਲਏ ਆ ਅਤੇ ਜਿਹੜਾ ਆਉਂਦਾ ਉਹਨੂੰ ਕਾਬੂ ਕਰ ਲੈਂਦੇ ਹੈ।
ਜੋ ਪਈ ਜੋ ਦਿੱਲੀਓਂ ਵੱਲ ਤੁਰੇ ਕੰਧਾਰ,
ਜਿਹੜਾ ਦਿੱਲੀਓਂ ਕੰਧਾਰ ਵੱਲ ਨੂੰ ਆਪਣਾ ਜਥਾ ਲੈ ਕੇ ਤੁਰਦਾ ਹੈ, ਜਿਹੜਾ ਵੀ ਆਪਣੀ ਟੋਲੀ ਬਣਾ ਕੇ ਦਿੱਲੀਓਂ ਕੰਧਾਰ ਵੱਲ ਨੂੰ ਆਉਂਦਾ ਹੈ,
ਮਿਲ ਸਿੰਘਨ ਤਿਸ ਲੀਵੇਂ ਮਾਰ,
ਸਿੰਘ ਇਕੱਠੇ ਹੋ ਕੇ ਉਹਨਾਂ ਨੂੰ ਫਿਰ ਆਪ ਮਾਰ ਲੈਂਦੇ ਹਨ,
ਗੁਜ਼ਰ ਖਾਲਸੇ ਆਛੀ ਕਰੀ,
ਉਹਨਾਂ ਨੂੰ ਮਾਰ ਲੈਂਦੇ ਆ, ਉਹਨਾਂ ਦੇ ਘੋੜੇ ਰੱਖ ਲੈਂਦੇ ਆ, ਸ਼ਸਤਰ ਰੱਖ ਲੈਂਦੇ ਆ, ਰਸਤਾ ਬਸਤਾ ਮਾਇਆ ਜੋ ਕੁਝ ਆਇਆ ਊਂਠ ਲੱਦੇ ਊਂਠ ਕਾਬੂ ਕਰ ਲੈਂਦੇ। ਫਿਰ ਇਸ ਤਰ੍ਹਾਂ ਖਾਲਸੇ ਦੇ ਵਿੱਚ ਫਿਰ ਦੁਬਾਰਾ ਖੁਸ਼ੀ ਪੈਦਾ ਹੋ ਗਈ, ਚੜ੍ਹਦੀ ਕਲਾ ਹੋ ਗਈ,
ਜਿਤਨੀ ਕਰੀ ਸੋ ਆਛੀ ਸਰੀ,
ਜਿੰਨੀ ਕੁ ਖਾਲਸਾ ਮਾਰ ਮਾਰਦਾ ਬਹੁਤ ਅੱਛਾ ਸਰ ਜਾਂਦਾ ਹੈ, ਜਿੰਨੀ ਕੁ ਖਾਲਸਾ ਇਹ ਤਾਂ ਇਹਨਾਂ ਦੇ ਉੱਤੇ ਧਾਵਾ ਬੋਲਦਾ ਉਹਦੇ ਨਾਲ ਬੜਾ ਚੜ੍ਹਦੀ ਕਲਾ ਵਾਲਾ ਮਾਹੌਲ ਬਣ ਜਾਂਦਾ ਹੈ।
ਨਗਦੀ ਘੋੜਾ ਆਛੋ ਮਾਲ,
ਮਾਇਆ ਵੀ ਨਗਦੀ ਇਕੱਠੀ ਹੋ ਜਾਂਦੀ ਹੈ, ਘੋੜੇ ਵੀ ਮਿਲ ਜਾਂਦੇ ਆ, ਚੰਗਾ ਚੰਗਾ ਮਾਲ ਵੀ ਖਾਲਸੇ ਨੂੰ ਪ੍ਰਾਪਤ ਹੁੰਦਾ ਹੈ।
ਲੂਟ ਲਏ ਸਿੰਘ ਗੁਰ ਕੇ ਲਾਲ,
ਗੁਰੂ ਕੇ ਲਾਲ ਹੁਣ ਆਪਣਾ ਮੌਕਾ ਤਾਕ ਕੇ ਸਾਰੀ ਲੁੱਟ ਕਰਦੇ ਆ।
ਸਿੰਘ ਕਹੇ ਅਮ ਖਾਤਰ ਆਇਓ,
ਤੇ ਸਿੰਘ ਕਹਿੰਦੇ ਨਾਦਰ ਸ਼ਾਹ ਆਪਣਾ ਰਾਜ ਲੈਣ ਲਈ ਨਹੀਂ ਆਇਆ, ਇਹ ਤੇ ਗੁਰੂ ਨੇ ਸਾਡੀ ਖਾਤਰ ਭੇਜਿਆ ਹੈ।
ਤੁਰਕਨ ਸੋਲਰ ਤੁਰਕ ਖਪਾਇਓ,
ਤੁਰਕਾਂ ਨਾਲ ਲੜ ਕੇ ਗੁਰੂ ਸਾਹਿਬ ਦੇ ਬਚਨਾਂ ਮੁਤਾਬਕ ਤੁਰਕਾਂ ਨੇ ਆਪ ਹੀ ਮੁੱਕ ਜਾਣਾ ਹੈ ਆਪਸ ਵਿੱਚ ਲੜ ਮਿੜ ਕੇ।
ਹੁਣ ਨਾਸ਼ ਦੋਏ ਧਿਰ ਕੋ ਆਇਓ,
ਕਹਿੰਦੇ ਹੁਣ ਦੋਵਾਂ ਧਿਰਾਂ ਦਾ ਨਾਸ਼ ਹੋਣ ਦਾ ਸਮਾਂ ਆ ਗਿਆ, ਉਹਨਾਂ ਨਾਲ ਆਪਸ ਵਿੱਚ ਲੜਨਾ ਹੈ ਤੇ ਇਹਦੇ ਨਾਲ ਦੋਹਾਂ ਦਾ ਨਾਸ਼ ਹੋ ਜਾਣਾ ਹੈ।
ਹੁਣ ਖਾਲਸੇ ਬਾਦੋ ਬਣਾਇਓ,
ਕਹਿੰਦੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਬਚਨ ਵਰਤੇ ਨੇ ਤੇ ਹੁਣ ਖਾਲਸੇ ਦੇ ਵਿੱਚ ਵਾਧਾ ਹੋਣਾ ਹੈ, ਹੁਣ ਖਾਲਸੇ ਦੀ ਚੜ੍ਹਦੀ ਕਲਾ ਵਰਤਣੀ ਹੈ।
ਜਿਮ ਕੰਟਨ ਤੇ ਕੰਟੇ ਨਿਕਾਰੇ,
ਜਿਵੇਂ ਕਹਿੰਦੇ ਕੰਡਾ ਵੱਜ ਜਾਵੇ ਕਿ ਪੈਰ ਦੇ ਵਿੱਚ ਤੇ ਉਹਨੂੰ ਕੱਢਣ ਲਈ ਕੰਡੇ ਦੀ ਵਰਤੋਂ ਕੀਤੀ ਜਾਂਦੀ ਹੈ, ਕੰਡਾ ਵੱਜ ਜਾਵੇ ਲਾਗੇ ਕੋਈ ਸੂਈ ਆਦਿਕ ਪਿੰਨ ਆਦਿਕ ਨਾ ਹੋਵੇ ਤੇ ਫਿਰ ਕੀ ਕਹਿੰਦੇ ਪੁਰਾਣੇ ਬਜ਼ੁਰਗ ਕੰਡਾ ਹੀ ਵਰਤ ਲੈਂਦੇ ਸੀ, ਕੰਡੇ ਦੇ ਨਾਲ ਕੰਡਾ ਕੱਢਦੇ, ਲੋਹੇ ਦੇ ਨਾਲ ਲੋਹਾ ਵੱਢਦੇ ਹੈ।
ਸੋ ਕੰਟਾ ਪਿਰ ਦੀਜਤ ਡਾਰੇ,
ਜਿਹੜੇ ਕੰਡੇ ਨਾਲ ਕੰਡੇ ਨੂੰ ਕੱਢਿਆ ਹੁੰਦਾ ਹੈ ਉਹ ਕੰਡੇ ਨੂੰ ਵੀ ਫਿਰ ਸੁੱਟ ਦਿੰਦੇ ਹਨ।
ਕਹੇ ਸਿੰਘ ਅਬ ਸਮੋ ਸੋ ਆਇਆ,
ਭਾਈ ਸਿੰਘ ਜਿਹੜੇ ਆ ਉਹ ਇਸ ਵਾਕਿਆ ਨੂੰ ਫਿਰ ਕਹਿ ਕੇ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਹੁਣ ਉਹ ਸਮਾਂ ਆ ਗਿਆ, ਇੱਧਰ ਨਾਦਰ ਸ਼ਾਹ ਵੀ ਇਸਲਾਮ ਹੈ ਤੇ ਉੱਧਰ ਖਾਨ ਬਹਾਦਰ, ਇਹ ਵੀ ਸਾਰੇ ਆਪਸ ਵਿੱਚ ਲੜਨਗੇ, ਕੰਡੇ ਨੇ ਕੰਡੇ ਨੂੰ ਕੱਢਣਾ ਤੇ ਮੁੜ ਕੇ ਕੰਡੇ ਨੂੰ ਵੀ ਆਪਾਂ ਸੁੱਟ ਦੇਣਾ, ਆਪਾਂ ਨਹੀਂ ਉਹ ਕੰਡੇ ਨੂੰ ਰੱਖਣਾ, ਸਾਡੇ ਲਈ ਦੋਵੇਂ ਹੀ ਬਰਾਬਰ ਹਨ।
ਥੋ ਸਤਿਗੁਰਿਓ ਬਚਨੀ ਅਲਾਇਆ,
ਇਹ ਬਚਨ ਸਾਡੇ ਸਾਹਿਬ ਕਲਗੀਧਰ ਪਿਤਾ ਗੁਰਦੇਵ ਜੀ ਪਹਿਲੋਂ ਸਾਨੂੰ ਦੱਸ ਗਏ ਹੈ।
ਕਾਬਲ ਤੇ ਇੱਕ ਕੁੱਤਾ ਮੰਗਾਓ,
ਮਹਾਰਾਜ ਕਹਿੰਦੇ ਭਾਈ ਮੈਂ ਕਾਬਲ ਤੋਂ ਇੱਕ ਕੁੱਤਾ ਮੰਗਾਊਂਗਾ,
ਇਨਕਾ ਉਨ ਤੇ ਨਾਸ਼ ਕਰਾਓ,
ਇਹ ਜਿਹੜੇ ਪਾਪੀ ਨੇ ਇਹਨਾਂ ਦਾ ਉਹਨਾਂ ਤੋਂ ਉਸ ਕੁੱਤੇ ਤੋਂ ਨਾਸ਼ ਕਰਾਊਂਗਾ। ਖਾਲਸਾ ਜੀ ਉਸ ਵੇਲੇ ਦੇ ਬੋਲ ਬਾਲਿਆਂ ਦੇ ਵਿੱਚ ਨਾ ਸਿੰਘਾਂ ਦੇ ਵਿੱਚ ਆਮ ਇਹ ਗੱਲ ਮਸ਼ਹੂਰ ਸੀ ਵੀ ਕਾਬਲੋਂ ਕੁੱਤਾ ਆਇਆ, ਇਹ ਆਮ ਗੱਲ ਸਿੰਘਾਂ ਦੀ ਬੋਲਚਾਲ ਦੀ ਭਾਸ਼ਾ ਵਿੱਚ ਸੀ, ਕੋਈ ਵੀ ਇਹ ਨਹੀਂ ਸੀ ਕਹਿੰਦਾ ਨਾਦਰ ਸ਼ਾਹ ਆਇਆ, ਕੋਈ ਨਹੀਂ ਸੀ ਕਹਿੰਦਾ ਦਿੱਲੀ ਦਾ ਪਾਤਸ਼ਾਹ ਆਇਆ, ਉਹ ਕਹਿੰਦੇ ਸੀ ਕਾਬਲੋਂ ਕੁੱਤਾ ਆਇਆ, ਕਿਉਂਕਿ ਗੁਰੂ ਸਾਹਿਬ ਦਾ ਬਚਨ ਸੀ। ਸੋ ਇਸ ਕਰਕੇ ਕਹਿੰਦੇ ਮਹਾਰਾਜ ਜੀ ਦੇ ਬਚਨ ਪ੍ਰਗਟ ਹੋ ਰਹੇ ਹਨ।
ਫਿਰ ਦੱਖਣ ਤੇ ਲਿਆਉਂ ਫੌਜ,
ਕਹਿੰਦੇ ਮਹਾਰਾਜ ਜੀ ਕਹਿੰਦੇ ਪਹਿਲੋਂ ਕਾਬਲੋਂ ਕੁੱਤਾ ਆਏਗਾ, ਉਹ ਇਹਨਾਂ ਦਾ ਖੁਰਾ ਖੋਜ ਮਿਟਾਏਗਾ, ਫਿਰ ਦੱਖਣ ਤੋਂ ਮੈਂ ਫੌਜ ਲਿਆਊਂਗਾ।
ਲੜ ਕਰ ਇੱਕ ਉਨ ਮਿਟੇ ਜਿਉ ਖੋਜ,
ਲੜ ਕੇ ਉਹਨਾਂ ਨਾਲ ਫਿਰ ਇੱਕ ਦੀ ਖੋਜ ਮਿਟ ਜਾਵੇਗੀ, ਇੱਕ ਖਤਮ ਹੋ ਜਾਵੇਗਾ।
ਫਿਰ ਖਾਲਸੋ ਪੂਰੋ ਮੰਗਾਓ,
ਫਿਰ ਮਹਾਰਾਜ ਕਹਿੰਦੇ ਮੈਂ ਇੱਥੇ ਭੂਰਿਆਂ ਨੂੰ ਮੰਗਾਵਾਂਗਾ। ਇਹ ਭਵਿੱਖਤ ਬਾਕ ਦੇ ਬਚਨ ਨੇ ਸਾਧ ਸੰਗਤ ਜੀ ਜੋ ਵਰਤੇ ਹੈ। ਇੱਕ ਗਿਆਨੀ ਗਿਆਨ ਸਿੰਘ ਜੀ ਨੇ ਸਾਧ ਸੰਗਤ ਜੀ ਦੱਸਿਆ ਹੈ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਸੀ, ਉੱਥੇ ਸਾਹਿਬ ਜੀਆਂ ਦੇ ਚਰਨਾਂ ਵਿੱਚ ਇੱਕ ਸਿੱਖ ਸੀ ਭਾਈ ਕੇਸਰਾ ਸਿੰਘ, ਉਹਨਾਂ ਇੱਕ 500 ਸਾਖੀ ਲਿਖੀ ਹੈ, ਉਹ 500 ਸਾਖੀ ਜਿਹੜੀ ਭਾਈ ਕੇਸਰਾ ਸਿੰਘ ਦੀ ਲਿਖੀ ਹੈ ਨਾ, ਉਹਦੇ ਵਿੱਚ ਸਾਧ ਸੰਗਤ ਜੀ ਇਹ ਸਾਰੇ ਭਵਿੱਖਤ ਵਾਕ ਲਿਖੇ ਆਉਂਦੇ ਹੈ। ਸੋ ਇਸ ਪ੍ਰਕਾਰ ਖਾਲਸੇ ਨੇ ਇਸ ਕਰ ਜਿਹੜੇ ਬਚਨ ਮਹਾਰਾਜ ਜੀ ਨੇ ਕਹੇ ਹੈ ਨਾ ਵੀ ਅੰਗਰੇਜ਼ਾਂ ਨੂੰ ਮੰਗਾਵਾਂਗੇ, ਮੁੜ ਕੇ ਅੰਗਰੇਜ਼ ਆਏ ਹੈ, ਮਹਾਰਾਜਾ ਰਣਜੀਤ ਸਿੰਘ ਵੇਲੇ ਅੰਗਰੇਜ਼ਾਂ ਨੇ ਇੱਥੇ ਆਉਣਾ ਕੀਤਾ, ਮੁਗਲਾਂ ਤੋਂ ਮਗਰੋਂ ਅੰਗਰੇਜ਼ਾਂ ਦਾ ਰਾਜ ਹੋਇਆ, ਈਸਟ ਇੰਡੀਆ ਕੰਪਨੀ ਆਈ ਕਲਕੱਤੇ ਵਿੱਚ, ਲੁਧਿਆਣੇ ਵਿੱਚ ਉਹਨਾਂ ਨੇ ਆਪਣੇ ਬਣਾਏ ਆ, ਗ੍ਰੰਥ ਦੀ ਆਰੰਭਤਾ ਹੀ ਜਿਨ੍ਹਾਂ ਨੇ ਸੁਣੀ ਹੈ ਉੱਥੋਂ ਹੋਈ ਹੈ। ਸੋ ਇਸ ਪ੍ਰਕਾਰ ਕਹਿੰਦੇ ਕਿ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਮੁਗਲਾਂ ਤੋਂ ਮਗਰੋਂ ਅੰਗਰੇਜ਼ਾਂ ਨੂੰ ਮੰਗਾਵਾਂਗੇ।
ਦੇਉ ਖਾਲਸੇ ਮੇਲ ਕਰਾਓ,
ਉਹਨਾਂ ਅੰਗਰੇਜ਼ਾਂ ਦੇ ਨਾਲ ਫਿਰ ਖਾਲਸੇ ਦੇ ਨਾਲ ਮੇਲ ਹੋ ਜਾਵੇਗਾ, ਸੰਧੀ ਹੋਵੇਗੀ।
ਦਿੱਲੀ ਲਾਹੌਰ ਕੇ ਤਖਤ ਪੁਟਾਓ,
ਦਿੱਲੀ ਤੇ ਲਾਹੌਰ ਦੇ ਵੱਡੇ ਵੱਡੇ ਤਖਤ ਮਹਾਰਾਜ ਕਹਿੰਦੇ ਖਾਲਸਾ ਪੁੱਟ ਦੇਵੇਗਾ।
ਸਾਤੋ ਧਾਰਨ ਧੂੜ ਮਿਲਾਓ,
ਜਿਹੜੀਆਂ ਸੱਤੇ ਬਾਈ ਸੱਤੇ ਧਾਰਾਂ ਨੇ ਪਹਾੜ ਦੀਆਂ ਦੂਣਾਂ ਨੇ, ਇਹਨਾਂ ਨੂੰ ਧੂੜ ਵਿੱਚ ਮਿਲਾ ਦਿੱਤਾ ਜਾਏਗਾ।
ਬਾਈ ਸੂਬੇ ਦਿਉ ਤੋੜ,
ਜਿਹੜੇ ਇਹ ਹਿੰਦੁਸਤਾਨ ਦੇ ਬਾਈ ਸੂਬੇ ਹੈ, ਇਹਨਾਂ ਬਾਈ ਸੂਬਿਆਂ ਦੀਆਂ ਰਿਆਸਤਾਂ ਟੁੱਟ ਜਾਣਗੀਆਂ, ਇੱਕ ਹੋ ਜਾਣਗੇ।
ਵਜ਼ੀਰ ਪਾਤਸ਼ਾਹ ਦੇਉ ਫੋੜ,
ਕੋਈ ਵਜ਼ੀਰੀ ਨਹੀਂ ਰਹੇਗੀ, ਕੋਈ ਰਾਜ ਭਾਗ ਨਹੀਂ ਰਹੇਗਾ, ਸਭ ਕੁਝ ਖਤਮ ਹੋ ਜਾਵੇਗਾ।
ਤੁਰਕ ਨਗਾਰੋ ਵਜਨ ਹਟਾਓ,
ਜਿਹੜੇ ਤੁਰਕਾਂ ਦੇ ਨਗਾਰੇ ਹੈ ਨਾ, ਇਹ ਵਜਨੋ ਹਟ ਜਾਣਗੇ, ਇਹ ਨਹੀਂ ਰਹਿਣਗੇ।
ਅਕਾਲ ਅਕਾਲ ਕੇ ਜਾਪ ਜਪਾਓ,
ਜਿੱਥੇ ਕਿੱਥੇ ਨਗਾਰੇ ਤੇ ਚੋਭ ਲੱਗੇਗੀ ਤੇ ਉਸ ਤੋਂ ਮਗਰੋਂ ਆਵਾਜ਼ ਆਏਗਾ ਸਤਿ ਸ਼੍ਰੀ ਅਕਾਲ। ਜਿੱਥੇ ਵੀ ਨਗਾਰੇ ਦੀ ਚੋਭ ਲੱਗੇਗੀ, ਸਾਧ ਸੰਗਤ ਜੀ, ਪਹਿਲੋਂ ਸਮਿਆਂ ਦੇ ਵਿੱਚ ਨਗਾਰਾ ਜਿਹੜਾ ਨਾ, ਉਹ ਵਜਾਉਣ ਦਾ ਅਧਿਕਾਰ, ਉਹ ਵਜਾਉਣ ਦਾ ਮਤਲਬ ਹੁੰਦਾ ਸੀ ਕਿ ਇਹ ਜਿਹੜੇ ਨਗਾਰਾ ਜਿਹਦਾ ਵੱਜ ਰਿਹਾ ਇਹ ਆਜ਼ਾਦ ਹੈ, ਇਹ ਆਜ਼ਾਦ ਲੋਕਾਂ ਦਾ ਨਗਾਰਾ ਵੱਜ ਰਿਹਾ, ਇਹ ਆਪਣੀ ਰਿਆਸਤ ਦੇ ਆਪ ਮਾਲਕ ਨੇ, ਕਿਸੇ ਦੇ ਅਧੀਨ ਨਹੀਂ, ਕਿਸੇ ਨੂੰ ਟਕੇ ਨਹੀਂ ਭਰਦੇ। ਜਦੋਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਗਾਰਾ ਵਜਾਇਆ ਨਾ, ਬਾਈ ਧਾਰ ਦੇ ਰਾਜਿਆਂ ਨੂੰ ਦੰਦਲਾਂ ਪੈ ਗਈਆਂ। ਕਿਉਂ? ਉਹਨਾਂ ਨੂੰ ਇਹ ਹੋ ਗਿਆ ਕਿ ਹੁਣ ਨਵਾਂ ਰਾਜ ਕਾਇਮ ਹੋ ਗਿਆ ਹੈ, ਜਿਹੜੇ ਆਪਣਾ ਨਗਾਰਾ ਵਜਾਉਂਦੇ। ਮਹਾਰਾਜ ਨੂੰ ਸੁਨੇਹਾ ਭੇਜਿਆ, ਮਹਾਰਾਜ ਨਗਾਰਾ ਆਪਣਾ ਬੰਦ ਕਰਾਓ, ਇੱਥੇ ਸਾਡੇ ਨਗਾਰੇ ਵਜਣਗੇ। ਸੱਚੇ ਪਾਤਸ਼ਾਹ ਕਹਿੰਦੇ ਫਿਕਰ ਨਾ ਕਰੋ, ਤੁਹਾਡੇ ਨਗਾਰੇ ਇੱਥੇ ਲੱਭਣੇ ਨਹੀਂ, ਇੱਥੇ ਵਜਣੇ ਹੀ ਖਾਲਸੇ ਦੇ ਨਗਾਰੇ ਹੈ। ਆਖੋ ਸਤਨਾਮ ਸ੍ਰੀ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਰਕਾਂ ਦੇ ਨਗਾਰੇ ਵੱਜਣੋਂ ਹਟਾ ਦੇਵਾਂਗੇ, ਅਕਾਲ ਅਕਾਲ ਦੇ ਜਾਪ ਹੋਣਗੇ ਸਾਰੇ ਪਾਸੇ।
ਸੋ ਸਮੋ ਅਬ ਆਇਓ ਜਾਨੋ,
ਗੁਰੂ ਪੰਥ ਖਾਲਸਾ ਕਹਿੰਦਾ ਖਾਲਸਾ ਜੀ ਹੁਣ ਉਹ ਸਮਾਂ ਆਇਆ, ਜਾਣ ਲਵੋ।
ਲੁੱਟੋ ਖਾਓ ਜੋ ਮਨ ਮਾਨੋ,
ਜੋ ਮਨ ਕਰਦਾ ਲੁੱਟ ਕਰੋ ਤੇ ਖਾਓ, ਰੱਜ ਕੇ ਵਰਤੋ।
ਦੋਹਰਾ ਸਿੰਘਨ ਮੈਂ ਨਿਭਾਵ ਜੋ ਕਪੂਰ ਸਿੰਘ ਜੀ ਨਾਮ।
ਸਿੰਘਾਂ ਦੇ ਵਿੱਚ ਸਾਧ ਸੰਗਤ ਜੀ ਜਿਹਨਾਂ ਨੂੰ ਨਵਾਬੀ ਦਾ ਖਿਤਾਬ ਮਿਲਿਆ, ਜਾਂ ਇੱਦਾਂ ਕਹਿ ਲਓ ਜਿਹੜੇ ਖਾਲਸੇ ਪੰਥ ਦੀ ਸਾਰੀ ਅੱਗੇ ਅਗਵਾਈ ਕਰਦੇ ਰਹੇ ਹੈ, ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ, ਉਹ ਸਾਧ ਸੰਗਤ ਜੀ ਉਸ ਵੇਲੇ ਖਾਲਸੇ ਪੰਥ ਦੀ ਨਵਾਬੀ ਦਾ ਸੰਭਾਲਦੇ ਹਨ।
ਸਭ ਸਿੰਘਨ ਸੋ ਤਿੰਨ ਕਈ ਬਨੂ ਸਿੰਘਨ ਬੱਡ ਕਾਮ।
ਉਹਨਾਂ ਵੀ ਫਿਰ ਉਸ ਵੇਲੇ ਸਾਰੇ ਖਾਲਸੇ ਨੂੰ ਇਕੱਠਾ ਕਰਕੇ ਫਿਰ ਕਹਿ ਦਿੱਤਾ ਖਾਲਸਾ ਜੀ ਹੁਣ ਇਕੱਠੇ ਰਹਿਓ, ਹੁਣ ਮੌਕਾ ਬਣ ਗਿਆ ਆਪਣੇ ਫਿਰ ਦੁਬਾਰਾ ਰਾਜ ਭਾਗ ਲੈਣ ਦਾ।
ਕਪੂਰ ਸਿੰਘ ਜਬ ਯੋਂ ਕਈ ਸਿੰਘਨ ਸਭਨ ਸੁਣਾਏ।
ਉਸ ਵੇਲੇ ਸਾਧ ਸੰਗਤ ਜੀ ਜਦੋਂ ਨਵਾਬ ਕਪੂਰ ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ ਕਿਹਾ ਨਾ, ਤੇ ਸਾਰੇ ਸਿੰਘਾਂ ਨੂੰ ਬਚਨ ਬੁਲਾ ਕੇ ਇਕੱਠਿਆਂ ਕਰਕੇ ਸਾਰਿਆਂ ਨੂੰ ਇਕੱਤਰ ਹੋਣ ਦੀ ਸਲਾਹ ਦਿੱਤੀ ਹੈ।
ਸਤ ਸਤ ਸਭ ਕਹਿ ਉੱਠੇ ਕੁੰਨਸ ਕਰ ਸਿਰ ਨਿਆਏ।
ਸਾਰਿਆਂ ਨੇ ਸਿਰ ਝੁਕਾ ਕਰਕੇ ਸਤ ਬਚਨ ਕਹਿ ਕੇ ਇਹਨਾਂ ਬਚਨਾਂ ਨੂੰ ਮੰਨਿਆ। ਉਸ ਵੇਲੇ ਇੱਕ ਗੱਲ ਜ਼ਰੂਰ ਸੀ, ਬੜਾ ਮਾੜੇ ਤੋਂ ਮਾੜਾ ਸਮਾਂ ਵੀ ਖਾਲਸੇ ਦੇ ਨਾਲ ਰਿਹਾ, ਆਕਾਸ਼ ਦੀ ਛੱਤ ਬਣਾ ਕੇ ਖਾਲਸੇ ਨੂੰ ਰਹਿਣਾ ਪਿਆ, ਵਸਤਰਾਂ ਤੋਂ ਬਿਨਾਂ ਵੀ ਰਹਿਣਾ ਪਿਆ, ਭੁੱਖੇ ਵੀ ਦਿਨ ਗੁਜ਼ਾਰਨੇ ਪਏ। ਪਰ ਖਾਲਸਾ ਜੀ ਉਸ ਵੇਲੇ ਜਥੇਦਾਰ ਦੀ ਜਿਹੜੀ ਸ਼ਖਸੀਅਤ ਸੀ ਉਹਨੂੰ ਇੱਦਾਂ ਮੰਨਿਆ ਜਾਂਦਾ ਸੀ ਕਿ ਸਾਨੂੰ ਜਥੇਦਾਰ ਦੇ ਵਿੱਚ ਗੁਰੂ ਸਾਹਿਬ ਪ੍ਰਤੱਖ ਵਚਨ ਕਰ ਰਹੇ ਹੈ, ਇਸ ਤਰ੍ਹਾਂ ਮੰਨਿਆ ਜਾਂਦਾ ਸੀ। ਅਤੇ ਜਿਹੜਾ ਵੀ ਜਥੇਦਾਰ ਵਚਨ ਕਰ ਦਿੰਦਾ ਸੀ ਉਹਦੇ ਉੱਤੇ ਸੱਤ ਵਚਨ ਕਿਹਾ ਜਾਂਦਾ ਸੀ। ਸੋ ਇਸ ਪ੍ਰਕਾਰ ਬੜੀ ਇਕੱਤਰਤਾ ਪੰਥ ਦੇ ਵਿੱਚ ਸੀ।
ਚੋ ਪਈ ਦਿੱਲੀ ਲੁੱਟ ਕਹਾਂ ਲੋਗਨੀ ਐ,
ਜਿਹੜੀ ਦਿੱਲੀ ਦੇ ਵਿੱਚ ਲੁੱਟ ਪਈ ਹੈ, ਭਾਈ ਰਤਨ ਸਿੰਘ ਜੀ ਕਹਿੰਦੇ ਉਹਦੀ ਕਿੱਥੋਂ ਤੱਕ ਖਾਲਸਾ ਜੀ ਗਿਣਤੀ ਕਰੀਏ।
ਪਦਮ ਰੁਪਈਏ ਲੈ ਗਏ ਸੁਣੀਏ,
ਪਦਮ ਰੁਪਈਏ ਲੈ ਗਏ। ਸੁਣਨ ਵਿੱਚ ਆਇਆ ਉਸ ਵੇਲੇ ਦੇ ਬਜ਼ੁਰਗਾਂ ਦੱਸਿਆ ਵੀ ਨਾਦਰ ਸ਼ਾਹ ਜਿਹੜਾ ਸੀ ਉਹ ਪਦਮਾਂ ਦੇ ਪਦਮ ਰੁਪਈਏ ਦਿੱਲੀ ਚੋਂ ਲੈ ਕੇ ਗਿਆ। ਪਦਮ ਕੀ ਹੈ? ਲੱਖ, ਦਸ ਲੱਖ, ਅਰਬ, ਖਰਬ, ਕਰੋੜ, ਦਸ ਕਰੋੜ, ਅਰਬ, ਖਰਬ, ਉਸ ਤੋਂ ਮਗਰਮ ਨੀਲ, ਦਸ ਨੀਲ, ਪਦਮ ਨੀਲ, ਉਸ ਤੋਂ ਮਗਰੋਂ ਸਾਧ ਸੰਗਤ ਜੀ ਪਦਮ ਆਉਂਦੇ ਆ। ਇੰਨੀ ਵੱਡੀ ਗਿਣਤੀ ਜਿਹੜੀ ਅੱਜ ਗਿਣਤੀ ਵਿੱਚ ਆ ਹੀ ਨਹੀਂ ਸਕਦੀ, ਅਰਬਾਂ ਖਰਬਾਂ ਤੋਂ ਵੀ ਉੱਪਰ, ਇੰਨਾ ਰੁਪਈਆ ਜੋ ਹੈ ਉਹ ਇੱਥੋਂ ਦਿੱਲੀ ਤੋਂ ਲੁੱਟ ਪਈ ਆ ਦਿੱਲੀ ਖਜ਼ਾਨੇ ਵਿੱਚੋਂ
ਤੋਹਫੇ ਤੇ ਜੋ ਹਿੰਦ ਮੈਂ ਸਾਰੇ
ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਕੀਮਤੀ ਤੋਂ ਕੀਮਤੀ ਤੋਹਫੇ ਦਿੱਲੀ ਦਰਬਾਰ ਵਿੱਚ ਹਨ
22 ਸੂਬਿਆਂ ਵਿੱਚ ਥੇ ਧਾਰੇ
ਤੇ ਫਿਰ ਜਿਹੜੇ 22 ਸੂਬਿਆਂ ਦੇ ਰਾਜਿਆਂ ਦੇ ਖਜ਼ਾਨਿਆਂ ਵਿੱਚ ਬੜੇ ਬੜੇ ਕੀਮਤੀ ਤੋਹਫੇ ਪਏ ਹਨ
ਤਖਤ ਤੌਸੀ ਨੌ ਕੋਟਾ ਜੋ
ਜਿਹੜਾ ਤਖਤੇ ਤਾਊਸ ਸੀ ਜਿਹਨੂੰ ਕਹਿੰਦੇ 9 ਕਰੋੜ ਦੀ ਕੀਮਤ ਦੇ ਲਾਗਤ ਦੇ ਨਾਲ ਬਣਾਇਆ ਹੋਇਆ ਸੀ ਜਿਹਦੇ ਵਿੱਚ ਹੀਰੇ ਜਵਾਹਰਾਤ ਮੜੇ ਹੋਏ ਸਨ
ਸੋਇਨਾ ਸੁਗੰਧੀ ਸੋ ਦੋਏ ਤੋਲੇ ਹੋ
ਫਿਰ ਸਾਧ ਸੰਗਤ ਜੀ ਸੁਗੰਧੀ ਸੋਇਨਾ ਇੱਕ ਸੋਨਾ ਹੁੰਦਾ ਆ ਭਾਈ ਸੰਤੋਖ ਸਿੰਘ ਜੀ ਦਾ ਭਾਈ ਰਤਨ ਸਿੰਘ ਜੀ ਦੱਸਦੇ ਕਿ ਇੱਕ ਸੋਨੇ ਦੀ ਹੋਰ ਕਿਸਮ ਸੀ ਉਹ ਸੁਗੰਧੀ ਵਾਲਾ ਸੋਨਾ ਉਹਦੇ ਵਿੱਚੋਂ ਸੁਗੰਧੀ ਆਉਂਦੀ ਸੀ ਉਹ ਵੀ 200 ਤੋਲੇ ਤੱਕ ਦਾ ਸੋਨਾ ਸੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਸੀ
ਇੱਕ ਹੀਰਾ ਥਾ ਪੰਡਵਨ ਵਾਲੋ
ਇੱਕ ਹੀਰਾ ਉਸ ਵੇਲੇ ਮਹਾਭਾਰਤ ਦੇ ਜੰਗ ਤੋਂ ਮਗਰੋਂ ਸਾਧ ਸੰਗਤ ਜੀ ਪਹਿਲਾਂ ਕੌਰਵਾਂ ਕੋਲ ਫਿਰ ਪਾਂਡਵਾਂ ਕੋਲ ਫਿਰ ਉਸ ਤੋਂ ਮਗਰੋਂ ਚੱਲਦਾ ਚੱਲਦਾ ਆਇਆ ਜਿਹਨੂੰ ਕੋਹੇਨੂਰ ਹੀਰਾ ਕਰਕੇ ਜਾਣਿਆ ਜਾਂਦਾ
ਦੋਏ ਕਹੇ ਕੋ ਵੱਡ ਥੋ ਲਾਲੋ
ਕਹਿੰਦੇ ਦੋ ਵੱਡੇ ਵੱਡੇ ਕੀਮਤੀ ਲਾਲ ਵੀ ਇਹਦੇ ਨਾਲ ਹਨ
ਉਸ ਸੋ ਸ਼ਾ ਰਹਿਣ ਪੜੇ ਕੁਰਾਨ
ਐਸੇ ਕਹਿੰਦੇ ਕੀਮਤੀ ਲਾਲ ਸੀ ਕਿ ਉਸ ਵੇਲੇ ਜਦੋਂ ਅਬਦਾਲੀ ਨੇ ਪੜ੍ਹਨਾ ਹੁੰਦਾ ਸੀ ਨਾ ਆਪਣਾ ਪਾਠ ਕੁਰਾਨ ਪੜ੍ਹਦਾ ਸੀ ਉਹ ਲਾਲਾਂ ਦੀ ਰੌਸ਼ਨੀ ਦੇ ਵਿੱਚ ਪੜ੍ਹਿਆ ਕਰਦਾ ਸੀ ਉਹਦੇ ਲਈ ਬੱਤੀ ਜਗਾਉਣ ਦੀ ਕੋਈ ਸ਼ਲਖ ਲਾਉਣ ਦੀ ਲੋੜ ਨਹੀਂ ਸੀ ਪੈਂਦੀ ਇੰਨੀ ਰੋਸ਼ਨੀ ਉਹਨਾਂ ਲਾਲਾਂ ਵਿੱਚ ਸੀ ਉਹਨਾਂ ਦੀ ਰੋਸ਼ਨੀ ਦੇ ਵਿੱਚ ਕੁਰਾਨ ਪੜ੍ਹਦਾ ਸੀ
ਹੈ ਚਰਚਾ ਇਹ ਮੱਦ ਜਹਾਨ
ਭਾਈ ਰਤਨ ਸਿੰਘ ਜੀ ਕਹਿੰਦੇ ਚਰਚਾ ਸਾਰੇ ਹਿੰਦੁਸਤਾਨ ਦੇ ਵਿੱਚ ਫੈਲੀ ਹੋਈ ਸੀ ਵੀ ਬਾਦਸ਼ਾਹ ਦੇ ਖਜ਼ਾਨੇ ਵਿੱਚ 2 ਲਾਲ ਨੇ ਜਿਨ੍ਹਾਂ ਦੀ ਰੋਸ਼ਨੀ 'ਚ ਕੁਰਾਨ ਪੜ੍ਹਦਾ ਹੈ
ਸ਼ਾਹਿਨ ਕੂਰ ਕੋ ਮੱਛੀ ਕਹੇ
ਕਹਿੰਦੇ ਇੱਕ ਮੱਛੀ ਸੀ ਜਿਹਦੀ ਕਿਸਮ ਸੀ ਸ਼ਾਹਿਨ ਕੂਰ ਬੜੀ ਕੀਮਤੀ ਕਿਸਮ ਦੀ ਮੱਖੀ ਸੀ
ਲਾਏ ਕਰਦ ਜਿਸ ਮਾਸ ਸੁਖ
ਕਹਿੰਦੇ ਉਹ ਐਸੀ ਕੀਮਤੀ ਮੱਛੀ ਸੀ ਜਿਹਨੂੰ ਰਾਜੇ ਨੇ ਆਪਣੇ ਕੋਲ ਰੱਖਿਆ ਹੋਇਆ ਸੀ ਤੇ ਕਰਦ ਨਾਲ ਚੀਰ ਕੇ ਉਹਦਾ ਮਾਸ ਰੋਜ਼ ਭੁੰਨ ਕੇ ਖਾਂਦਾ ਹੈ
ਮੋਤੀ ਆਂਡੇ ਮੁਰਗ ਸਮਾਨ
ਉਹਦੀ ਏਡੀ ਵੱਡੀ ਮੱਛੀ ਦੀ ਸਾਧ ਸੰਗਤ ਜੀ ਇੱਕ ਕੁਦਰਤ ਵੱਲੋਂ ਉਹਦੀ ਤਾਕਤ ਸੀ ਕਿ ਜਿੰਨਾ ਕੁ ਮਾਸ ਉਹਦਾ ਥੋੜ੍ਹਾ ਜਿਹਾ ਕਿਲੋ ਪਾਈ ਆ ਜਿੰਨਾ ਉਹਨੇ ਛਕਣਾ ਹੁੰਦਾ ਸੀ ਵੱਢ ਲੈਂਦਾ ਸੀ ਨਾ ਜਿਉਂਦੀ ਦਾ ਸਵੇਰ ਨੂੰ ਉਹਦਾ ਉਨਾ ਮਾਸ ਫੇਰ ਬਣ ਜਾਂਦਾ ਸੀ ਸ਼ਹਿਨਕੂਰ ਨਾਂ ਦੀ ਮੱਛੀ ਸੀ ਉਸ ਵੇਲੇ ਉਹ ਬਾਦਸ਼ਾਹ ਦੇ ਕੋਲ ਸੀ ਏਡੀ ਵੱਡੀ ਕੀਮਤ ਦੀ ਏਡੇ ਵੱਡੇ ਤੋਹਫੇ ਜੋ ਇਹ ਦਿੱਲੀ ਦਰਬਾਰ ਦੇ ਖਜ਼ਾਨੇ ਵਿੱਚ ਸੀ ਇਸ ਤੋਂ ਮਗਰੋਂ ਮੁਰਗ ਦੀ ਆਂਡੇ ਦੇ ਸਮਾਨ ਵੱਡੇ ਵੱਡੇ ਜੋ ਮੋਤੀ ਹਨ
64 ਰੱਤੀ ਤੋਲ ਪਛਾਣ
ਜਿਨ੍ਹਾਂ ਦਾ ਤੋਲ 64 ਰੱਤੀਆਂ ਜਿੰਨਾ ਹੈ
ਗੁਲਾਈ ਤਿੰਨ ਕੀ ਬੜੀ ਅਪਾਰ
ਉਹਨਾਂ ਦੀ ਫਿਰ ਕਹਿੰਦੇ ਗੁਲਾਈ ਵੀ ਬਹੁਤ ਸੋਹਣੀ ਬਣੀ ਹੋਈ ਆਂਡੇ ਦੇ ਆਕਾਰ ਦੀ
ਕਹੀ ਕਵੀਸ਼ਰ ਬੁੱਧ ਅਨੁਸਾਰ
ਕਵੀ ਜੀ ਕਹਿੰਦੇ ਆਪਣੀ ਬੁੱਧ ਅਨੁਸਾਰ ਉਸ ਵੇਲੇ ਲੋਕ ਉਹਨੂੰ ਬੜਾ ਕੀਮਤੀ ਮੰਨਦੇ ਸਨ
ਦੋਹਰਾ ਤਾਨ ਸੈਨ ਪਾਤਸ਼ਾਹ ਦੇ ਤੋਹਫੇ ਲਏ ਥੇ ਦੋਏ
ਉਸ ਵੇਲੇ ਤਾਨ ਸੈਨ ਦੇ ਨਾਂ ਦੇ 2 ਤੋਹਫੇ ਲਏ ਸੀ ਅਕਬਰ ਦੇ ਦਰਬਾਰ ਵਿੱਚ ਇੱਕ ਬੜਾ ਵੱਡਾ ਉਹਦਾ ਗਵੱਈਆ ਸੀ ਜਿਹਨੂੰ ਤਾਨ ਸੈਨ ਮੰਨਿਆ ਜਾਂਦਾ ਸੰਗੀਤ ਦੀ ਦੁਨੀਆ ਦਾ ਬੜਾ ਸਮਰਾਟ ਰਿਹਾ ਤਾਨ ਸੈਨ ਬੜਾ ਇਤਿਹਾਸ ਦੇ ਵਿੱਚ ਉਹਦਾ ਸੰਗੀਤ ਦੇ ਇਤਿਹਾਸ ਵਿੱਚ ਬੜਾ ਸੁਨਹਿਰੀ ਅੱਖਰਾਂ ਵਿੱਚ ਨਾਮ ਗਿਣਿਆ ਜਾਂਦਾ ਉਹ ਏਡਾ ਮਸ਼ਹੂਰ ਸੀ ਉਹਦੇ ਨਾਲ ਉਹਨੇ 2 ਤੋਹਫੇ ਲਏ ਸਨ ਬਾਦਸ਼ਾਹ ਕੋਲੋਂ
ਐਨ ਚੈਨ ਕੀ ਮਾਲ ਇੱਕ ਉਹ ਹੀਰਾ ਗੁਲਾਬੀ ਸੋਏ
ਇੱਕ ਤਾਨ ਸੈਨ ਦੀ ਮਾਲਾ ਸੀ ਉਹਨਾਂ ਨਾਂ ਸੀ ਐਨ ਚੈਨ ਐਨ ਚੈਨ ਤੋਂ ਭਾਵ ਜਦੋਂ ਵੀ ਕੋਈ ਥਕਾਵਟ ਹੁੰਦੀ ਸੀ ਕੋਈ ਸਰੀਰ ਦੇ ਵਿੱਚ ਤੰਗੀ ਹੁੰਦੀ ਸੀ ਰਾਤ ਨੂੰ ਸੌਣ ਲੱਗਿਆ ਉਹ ਮਾਲਾ ਦੇ ਮੋਤੀ ਅੱਖਾਂ ਨਾਲ ਲਾ ਲੈਣੇ ਅੱਖਾਂ ਦੀ ਵੀ ਥਕਾਵਟ ਅਤੇ ਸਾਰੇ ਸਰੀਰ ਦੇ ਵਿੱਚ ਜਿੰਨੇ ਵੀ ਦਰਦ ਦੁੱਖ ਹੁੰਦੇ ਸੀ ਉਹ ਮਾਲਾ ਦੀ ਸਪਰਸ਼ ਨਾਲ ਹੀ ਖਤਮ ਕਰ ਹੁੰਦੇ ਸੀ ਆਖੋ ਸਤਨਾਮ
ਸ੍ਰੀ
ਏਡਾ ਵੱਡਾ ਕੀਮਤੀ ਮਾਲਾ ਦੇ ਮਣਕੇ ਸੀ ਇੱਕ ਉਹ ਐਨ ਚੈਨ ਦੀ ਮਾਲਾ ਅਤੇ ਇੱਕ ਗੁਲਾਬੀ ਜਿਹੜਾ ਹੀਰਾ ਸੀ ਉਹ ਤਾਨ ਸੈਨ ਦੇ ਵੱਡੇ ਤੋਹਫੇ ਸਨ
ਉਸ ਹੀਰੇ ਕੀ ਖਾਤਰੇ ਦਿੱਲੀ ਮੁਗਲ ਪਾਤਸ਼ਾਹ
ਕਹਿੰਦੇ ਉਸੇ ਹੀਰੇ ਦੀ ਖਾਤਰ ਜਿਹੜਾ ਦਿੱਲੀ ਦਾ ਮੁਗਲ ਬਾਦਸ਼ਾਹ ਹੈ
ਤੋੜੇ ਵੱਟ ਜਵਾਹਰੀ ਦੋਏ ਚਾਵਲ ਕੱਟ ਕਰਾਏ
ਕਹਿੰਦੇ ਉਹਦੇ ਵਿੱਚੋਂ 2 ਚਾਵਲ ਜਿੰਨਾ ਜਿਹੜਾ ਹਿੱਸਾ ਸੀ ਉਹ ਤੋੜ ਦਿੱਤਾ ਹੈ
12 ਰੱਤੀ ਥੋ ਪੱਕੀ ਓਏ ਦੋਏ ਚਾਵਲ ਕੱਟ ਸੋਏ।
ਉਹਨਾਂ ਦੀ ਜਿਹੜਾ ਤੋਲ ਸੀ ਉਹ 12 ਰੱਤੀਆਂ ਪੱਕੀਆਂ ਸੀ, ਪਰ ਉਹਦੇ ਵਿੱਚੋਂ ਦੋ ਚੌਲਾਂ ਜਿੰਨਾ ਭਾਰ ਉਹਨਾਂ ਦਾ ਘੱਟ ਸੀ।
ਪਰ ਇਹ ਪਰਛਾਵੋਂ ਜਿਸ ਤਰਫ ਗੁਲਾਬੀ ਸੋ ਪਾ ਸੋਏ।
ਜਿਹੜਾ ਗੁਲਾਬੀ ਹੀਰਾ ਸੀ ਉਹ ਏਡਾ ਵਧੀਆ ਏਡਾ ਕਮਾਲ ਦਾ ਹੀਰਾ ਸੀ, ਜਿੱਧਰਲੇ ਪਾਸੇ ਨੂੰ ਉਹ ਹੀਰੇ ਦੀ ਚਮਕ ਦਮਕ ਪੈਂਦੀ ਸੀ ਉਹ ਸਾਰਾ ਉੱਧਰ ਦਾ ਏਰੀਆ ਹੀ ਗੁਲਾਬੀ ਲੱਗਣ ਲੱਗ ਪੈਂਦਾ ਸੀ। ਬਾਦਸ਼ਾਹ ਨੇ ਆਪਣੇ ਪਹਿਨਣ ਵਾਲੇ ਜਿਹੜਾ ਸਿਰ ਦੇ ਉੱਤੇ ਪਹਿਨਦਾ ਸੀ ਨਾ ਤਾਜ, ਉਹਦੇ ਵਿੱਚ ਮੜਾਇਆ ਹੋਇਆ ਸੀ। ਜਿੱਧਰ ਨੂੰ ਬਾਦਸ਼ਾਹ ਦੇਖਦਾ ਸੀ ਮੂੰਹ ਫਿਰਾਉਂਦਾ ਸੀ, ਜਿੱਧਰ ਨੂੰ ਉਹ ਹੀਰਾ ਹੋ ਜਾਂਦਾ ਸੀ ਉਹ ਸਾਰਾ ਏਰੀਆ ਉਹ ਸਾਰੀ ਜਗ੍ਹਾ ਗੁਲਾਬੀ ਲੱਗਣ ਲੱਗ ਪੈਂਦੀ ਸੀ, ਇੰਨੀ ਉਹ ਹੀਰੇ ਦੀ ਚਮਕ ਦਮਕ ਸੀ। ਐਸਾ ਜੋ ਹੀਰਾ ਹੈ
ਚੋਪਈ ਐਨ ਚੈਨ ਕੀ ਮਾਲਾ ਜੋਏ,
ਜਿਹੜੀ ਐਨ ਚੈਨ ਦੀ ਮਾਲਾ ਹੈ।
ਅੱਖ ਚੁਹਾਏ ਦੁੱਖ ਦੇਖੋਏ,
ਅੱਖਾਂ ਨੂੰ ਉਹਦੇ ਮੋਤੀ ਛੂਹਣ ਨਾਲ ਹੀ ਦੁੱਖ ਖਤਮ ਹੋ ਜਾਂਦੇ ਸੀ, ਸਰੀਰ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ।
ਸੋ ਨਾਦਰ ਤਰਕਸ ਲਟਕਾਈ,
ਤੇ ਨਾਦਰ ਸ਼ਾਹ ਨੇ ਸਾਧ ਸੰਗਤ ਜੀ ਉਹ ਆਪਣੇ ਤੀਰਾਂ ਦੇ ਪੱਥੇ ਨਾਲ ਲਟਕਾਈ ਹੋਈ ਸੀ ਮਾਲਾ, ਉਹਦੇ ਮੋਤੀ ਤੀਰਾਂ ਦੇ ਪੱਥੇ ਵਿੱਚ ਲਾਏ ਹੋਏ ਸਨ।
ਛਿਦਰ ਚਾਰ ਕਰ ਪੱਤ ਗਵਾਈ,
ਉਹਦੇ ਚਾਰ ਹਿੱਸੇ ਕਰਕੇ ਉਹਦੀ ਜਿਹੜੀ ਮਹਿਮਾ ਸੀ ਉਹਦੀ ਜਿਹੜੀ ਕੀਮਤ ਸੀ ਉਹ ਘਟਾ ਦਿੱਤੀ, ਉਹਨੂੰ ਆਪਣੇ ਤਰਕਸ਼ ਦੇ ਵਿੱਚ ਬੰਨ ਲਿਆ, ਪੱਥੇ ਵਿੱਚ ਲਾ ਲਿਆ।
80 ਹੱਠ ਥੋ ਕਰੋੜੋ ਪੱਤੀ,
ਫਿਰ ਉਸ ਤੋਂ ਮਗਰੋਂ ਸਾਧ ਸੰਗਤ ਜੀ 80 ਹੱਟ ਕਰੋੜੋ ਪੱਤੀ ਜੋ ਹੈ।
ਨਾਦਰ ਛੱਡੀ ਨਾ ਲਖਨਵਤੀ,
ਨਾਦਰ ਸ਼ਾਹ ਨੇ ਫਿਰ ਕੁਝ ਵੀ ਨਹੀਂ ਛੱਡਿਆ, ਕੁਝ ਵੀ ਨਹੀਂ ਛੱਡਿਆ, ਨਾ ਹੀਰੇ ਛੱਡੇ, ਨਾ ਸਾਧ ਸੰਗਤ ਜੀ ਮਣਕੇ ਛੱਡੇ, ਮਾਲਾ ਛੱਡੀਆਂ, ਰੁਪਈਏ ਛੱਡੇ, ਇਹ ਤਖਤੇ ਤਾਊਸ ਨਹੀਂ ਛੱਡਿਆ, ਕੋਹੇਨੂਰ ਹੀਰਾ ਨਹੀਂ ਛੱਡਿਆ, ਮੱਛੀ ਨਹੀਂ ਛੱਡੀ, ਜੋ ਕੁਝ ਵੀ ਕੀਮਤੀ ਤੋਂ ਕੀਮਤੀ ਮਾਲ ਦਿੱਲੀ ਖਜ਼ਾਨੇ ਦੇ ਵਿੱਚ ਸੀ ਸਾਰਾ ਕੁਝ ਹੀ ਲੁੱਟ ਕੇ ਲੈ ਗਿਆ, ਸਭ ਕੁਝ ਖਾਲੀ ਕਰ ਗਿਆ।
ਜੋਰਾ ਭੋਰਾ ਖੋ ਲੈ ਗਏ,
ਜੋ ਕੁਝ ਵੀ ਜੋਰਾ ਤੇ ਭੋਰਾ ਦੋ ਨਾਂ ਦੇ ਘੋੜੇ ਸੀ, ਬੜੇ ਕੀਮਤੀ ਘੋੜੇ ਸੀ ਸਾਧ ਸੰਗਤ ਜੀ, ਕਿਲਿਆਂ ਦੀਆਂ ਇਮਾਰਤਾਂ ਟੱਪ ਕੇ ਭੱਜ ਜਾਂਦੇ ਸੀ, ਫਿਰ ਸਮੁੰਦਰਾਂ ਨੂੰ ਤੈਰ ਕਰ ਜਾਂਦੇ ਸੀ, ਸਰ ਕਰ ਜਾਂਦੇ ਸੀ, ਏਡੇ ਕੀਮਤੀ ਘੋੜੇ ਸੀ, ਉਹ ਵੀ ਉਹਨੇ ਇਹ ਸ਼ੇਰ ਸ਼ਾਹ ਸੂਰੀ ਦੇ ਦਰਬਾਰ ਵਿੱਚ ਹੁੰਦੇ ਸੀ ਉਹ ਵੀ ਨਾਦਰ ਸ਼ਾਹ ਆਪਣੇ ਨਾਲ ਲੈ ਗਿਆ।
20 ਕੋਟ ਫਿਰ ਟਕਾ ਚੁੱਕੇ,
ਵੀਹ ਕਰੋੜ ਰੁਪਈਏ ਜਿਹੜੇ ਸੀ ਉਹ ਉਹਨੇ ਲੈਣੇ ਠਹਿਰਾਏ ਸਨ।
3 ਕੋਟ ਤਿੰਨ ਮੈਂ ਟੁੱਟ ਰਹੇ,
ਉਹ 20 ਕਰੋੜ ਦੇ ਵਿੱਚੋਂ 3 ਕਰੋੜ ਜਿਹੜਾ ਸੀ ਉਹ ਘਟ ਗਿਆ।
ਸੋ ਆਏ ਅਹਿਮਦ ਸ਼ਾਹ ਲਏ,
ਉਹ ਫਿਰ ਨਾਦਰ ਸ਼ਾਹ ਤੋਂ ਮਗਰੋਂ ਨਾ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਲਏ ਆ, ਨਾਦਰ ਸ਼ਾਹ ਦਾ ਵਜ਼ੀਰ ਸੀ ਅਹਿਮਦ ਸ਼ਾਹ ਅਬਦਾਲੀ, ਉਹ ਉਸ ਵੇਲੇ ਸਾਰੀਆਂ ਇਹਨਾਂ ਜਿਹੜੀਆਂ ਸੰਧੀਆਂ ਸੀ ਉਹਨਾਂ ਵਿੱਚ ਨਾਲ ਸੀ, ਜਿਹੜੀਆਂ ਲਿਖਤਾਂ ਹੋਈਆਂ ਸੀ। ਮੁੜ ਕੇ ਅਹਿਮਦ ਸ਼ਾਹ ਨੇ ਨਾਦਰ ਸ਼ਾਹ ਨੂੰ ਮਰਵਾ ਦਿੱਤਾ ਸੀ ਅਤੇ ਆਪ ਤਖ਼ਤ 'ਤੇ ਬਹਿ ਗਿਆ ਸੀ। ਉਹ ਜਿਹੜਾ 3 ਕਰੋੜ ਰੁਪਈਆ ਰਹਿੰਦਾ ਸੀ ਉਹ ਅਹਿਮਦ ਸ਼ਾਹ ਨੇ ਆਣ ਕੇ ਲਿਆ। ਫਿਰ
5 ਸੂਬੇ ਲੈ ਹਿੰਦੋ ਕਟਾਏ,
5 ਸੂਬੇ ਨਹੀਂ ਉਹਨੇ ਆਪਣੇ ਪਟੇ ਵਿੱਚ ਲਿਖਾ ਲਏ ਸੀ, ਲਾਹੌਰ ਲਿਖਾ ਲਿਆ, ਜਲੰਧਰ ਲਿਖਾ ਲਿਆ ਆਦਿਕ, ਇਸ ਤਰ੍ਹਾਂ 5 ਜਿਹੜੇ ਇੱਥੋਂ ਦੇ ਪੰਜਾਬ ਦੇ ਚੰਗੇ ਸੂਬੇ ਸੀ, ਹਰੇ ਭਰੇ ਰਹਿਣ ਵਾਲੇ ਸੂਬੇ ਸੀ, ਕਮਾਊ ਸੂਬੇ ਸੀ, ਉਹ ਵੀ ਉਹਨੇ ਆਪਣੇ ਪਟੇ ਵਿੱਚ ਲਿਖਾਏ ਹਨ।
ਲਾਹੌਰ ਸੋ ਆਪਣੀ ਲਈ ਲਿਖਾਏ,
ਲਾਹੌਰ ਵੀ ਆਪਣੀ ਰਿਆਸਤ ਵਿੱਚ ਲਿਖਾ ਲਿਆ ਸੀ।
ਦੋਹਰਾ ਔਰ ਦਰਬ ਕੀ ਕਿਆ ਕਹੀਏ, 22 ਸੂਬੇ ਪਾਤਸ਼ਾਹੇ।
ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਜੀ ਹੋਰ ਦਰਬ ਦੀ ਹੋਰ ਪੈਸੇ ਦੀ ਕਿੱਥੋਂ ਤੱਕ ਗਿਣਤੀ ਕਰੀਏ, 22 ਸੂਬੇ ਜਿੰਨੇ ਵੀ ਸੀ ਬਾਦਸ਼ਾਹ ਨੇ ਸਾਰੇ ਖਾਲੀ ਕਰ ਦਿੱਤੇ।
ਤਿੰਨੇ ਇਕੱਠੀ ਥੀ ਕਰੀ ਸੋ ਲੈ ਗਏ ਨਾਦਰ ਸ਼ਾਹੇ,
22 ਦੇ 22 ਸੂਬੇਦਾਰਾਂ ਨੇ ਆਪਣੇ ਆਪ ਆਪਣੇ ਖਜ਼ਾਨਿਆਂ ਵਿੱਚ ਬੜੇ ਬੜੇ ਕੀਮਤੀ ਤੋਹਫੇ ਸੰਭਾਲ ਕੇ ਰੱਖੇ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਸਾਰੇ ਨਾਦਰ ਸ਼ਾਹ ਨੇ ਲੈ ਜਾਣੇ ਆ। ਕੋਈ ਵੀ 22 ਧਾਰ ਦੇ ਰਾਜਿਆਂ ਦੇ ਖਜ਼ਾਨੇ ਵਿੱਚ ਕੁਝ ਕੀਮਤ ਨਹੀਂ ਰਹਿਣ ਦਿੱਤੀ, ਤੋਹਫੇ ਨਾ ਰਹਿਣ ਦਿੱਤੇ।
ਜੋ ਮਾਰੇ ਜੰਗ ਮੈਂ ਤਿੰਨ ਕੀ ਕੌਣ ਸੁਮਾਰੇ,
ਜਿਹੜੇ ਉਹਨੇ ਜੰਗ ਦੇ ਵਿੱਚ ਨਾਦਰ ਸ਼ਾਹ ਨੇ ਮਾਰੇ ਲੋਕ, ਜਿਹੜਾ ਉਹਨੇ ਕਤਲੋ ਗਾਰਤ ਕੀਤੀ ਹਿੰਦੁਸਤਾਨ ਵਿੱਚ ਆਏ, ਉਹਦੀ ਕੀ ਗਿਣਤੀ ਕਰੀਏ।
ਕੀਤੇ ਕਤਲ ਗਰੀਬ ਉਨ ਮਦ ਦਿੱਲੀ 70,000,
ਦਿੱਲੀ ਦੇ ਵਿੱਚ ਨਾਦਰ ਸ਼ਾਹ ਨੇ 70,000 ਮੁਸਲਮਾਨ ਮਾਰ ਦਿੱਤਾ ਇੱਕੋ ਦਿਨ ਵਿੱਚ, ਆਖੋ ਸਤਨਾਮ
ਸ੍ਰੀ,
ਏਡਾ ਵੱਡਾ ਕਤਲੋ ਗਾਰਤ ਕੀਤਾ। ਗੱਲ ਕਿੰਨੀ ਕੁ ਸੀ ਕਿ ਸਿਰਫ ਤਾਂ ਸਿਰਫ ਨਾਦਰ ਸ਼ਾਹ ਨੂੰ ਉਹਦੇ ਨਾਲ ਦੇ ਨੇ ਕਿਹਾ
ਮੁਹੰਮਦ ਸ਼ਾਹ ਰੰਗੀਲਾ ਉਸ ਵੇਲੇ ਬਾਦਸ਼ਾਹ ਸੀ, ਅਕਬਰ ਔਰੰਗਜ਼ੇਬ ਦਾ ਪੜਪੋਤਾ। ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਕਿਹਾ ਆਓ ਜੀ ਆਪਾਂ ਆਪਣਾ ਨਮਾਜ਼ ਪੜ੍ਹਨ ਚੱਲੀਏ। ਇਕੱਠੇ ਚਲੇ ਗਏ। ਜਦੋਂ ਇਹਦੇ ਅੰਦਰ ਪ੍ਰਵੇਸ਼ ਕੀਤੇ ਨਾ ਨਮਾਜ਼ ਪੜ੍ਹਨ ਵਾਸਤੇ, ਅਤੇ ਉਸ ਵੇਲੇ ਸਾਧ ਸੰਗਤ ਜੀ ਬਾਹਰ ਦੋ ਭੰਗੀ ਬੈਠੇ ਸੀ, ਅਤੇ ਉਹ ਆਪਣੀ ਨਸ਼ੇ ਦੀ ਲੋਰ ਵਿੱਚ ਪਤਾ ਕੀ ਕਹਿੰਦੇ, ਵੇਖੋ ਕਹਿੰਦੇ ਨਾਦਰ ਸ਼ਾਹ ਆਇਆ ਨਾ, ਇਹਨੂੰ ਹੁਣ ਸਾਡੇ ਬਾਦਸ਼ਾਹ ਨੇ, ਇਹਨੇ ਸਾਡੇ ਬਾਦਸ਼ਾਹ ਨੂੰ ਦਿੱਲੀ ਨੂੰ ਲੁੱਟਣ ਦੀ ਖਿਆਲ ਬਣਾਈ ਹੈ, ਆਹ ਹੁਣ ਨਮਾਜ਼ ਪੜ੍ਹਨ ਵਾਸਤੇ ਲੈ ਗਿਆ, ਅੰਦਰ ਹੀ ਮਾਰ ਦੇਣਾ ਨਾਦਰ ਸ਼ਾਹ। ਉਹ ਬਾਹਰ ਨਾਦਰ ਸ਼ਾਹ ਦੇ ਕੋਲ ਹੀ ਉਹਦੇ ਅਹਿਲਕਾਰ ਖੜ੍ਹੇ ਸੀ, ਉਹ ਕਹਿੰਦੇ ਵੀ ਸਾਡਾ ਬਾਦਸ਼ਾਹ ਮਾਰ ਦੇਣਾ। ਉਸੇ ਵੇਲੇ ਗਿਆ ਜਾ ਕੇ ਨਾਦਰ ਸ਼ਾਹ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਵੀ ਤੂੰ ਇੱਥੇ ਨਮਾਜ਼ ਪੜ੍ਹਨ ਨਹੀਂ ਆਇਆ, ਇੱਥੇ ਤੇਰਾ ਇੰਨਾ ਅੰਤ ਪੜ੍ਹ ਦੇਣਾ, ਤੇਰਾ ਇੱਥੇ ਅੰਤ ਹੋ ਜਾਣਾ। ਇੰਨੀ ਗੱਲ ਕਹਿਣ ਦੀ ਦੇਰ ਸੀ ਸਾਧ ਸੰਗਤ ਜੀ, 2.5 ਲੱਖ ਫੌਜ, ਕਹਿਣੀ ਮੂੰਹ ਨਾਲ ਕਹਿਣੀ ਸੌਖੀ ਹੈ, ਸਾਰੀ ਦਿੱਲੀ ਘੇਰੀ ਹੋਈ ਸੀ। ਉਸੇ ਵੇਲੇ ਤਲਵਾਰ ਵਿੱਚੋਂ ਮਿਆਨ ਵਿੱਚੋਂ ਤਲਵਾਰ ਧੂਲੀ ਨਾਦਰ ਸ਼ਾਹ ਨੇ, ਬਸ ਹੁਕਮ ਕਰ ਦਿੱਤਾ ਵੀ ਦਿੱਲੀ ਵਿੱਚ ਜਿੱਧਰ ਵੀ ਕੋਈ ਮੇਰਾ ਫੌਜ ਸੈਨਾ ਬੈਠੀ ਹੈ ਬਸ ਮਾਰਦੇ ਹੀ ਜਾਓ, ਕੋਈ ਗਰੀਬ ਨਹੀਂ ਛੱਡਿਆ, ਕੋਈ ਇਹੋ ਜਿਹਾ ਮਾੜਾ ਚੰਗਾ ਕੋਈ ਨਹੀਂ ਵੇਖਿਆ, ਮਾਰਦੇ ਗਏ। ਇੰਨੇ ਲੋਕ ਮਾਰ ਦਿੱਤੇ, ਕੋਲ ਖੜ੍ਹਾ ਮੌਕੇ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਇਹ ਨਹੀਂ ਕਹਿ ਸਕਿਆ ਵੀ ਛੱਡ ਦੇ ਹੁਣ, ਇਹ ਨਹੀਂ ਕਹਿ ਸਕਿਆ, ਉਹਨੂੰ ਐਂ ਸੀ ਵੀ ਮੇਰੇ ਸਿਰ 'ਤੇ ਤਲਵਾਰ ਨਾ ਚੱਲ ਜਾਏ। ਉਹਦੇ ਬਾਅਦ ਵਿੱਚ ਵਜ਼ੀਰਾਂ ਨੇ ਦਿਲ ਬਣਾਇਆ, ਉਹ ਕਹਿੰਦੇ ਆਹ ਫੜ ਕੁਹਾੜੀ ਸਾਡੇ ਵੀ ਸਿਰ ਵੱਢਦੇ, ਗਰੀਬਾਂ ਨੂੰ ਜ਼ਰੂਰ ਮਾਰਨਾ, ਜਿਨ੍ਹਾਂ ਨੂੰ ਮਾਰ ਰਿਹਾ ਨਾਦਰ ਸ਼ਾਹ ਉਹ ਵੀ ਤੇਰੇ ਭਰਾ ਹੀ ਨੇ, ਉਹ ਵੀ ਮੁਸਲਮਾਨ ਹੀ ਨੇ। ਫਿਰ ਉਹਨੇ ਜਾ ਕੇ ਕਿਤੇ ਠੱਲ ਪਾਈ ਸੀ, ਸਿਰਫ ਇੰਨੀ ਕੁ ਗੱਲ ਤੋਂ, ਇੰਨੀ ਕੁ ਗਲਤ ਫਹਿਮੀ ਤੋਂ 70,000 ਬੰਦਾ ਮਾਰ ਦਿੱਤਾ ਇੱਕ ਦਿਨ ਦੇ ਵਿੱਚ, ਐਸੀ ਕਤਲੋ ਗਾਰਤ ਨਾਦਰ ਸ਼ਾਹ ਨੇ ਪਾਈ ਹੈ।
ਚੋ ਪਈ ਇਮ ਕਰ ਤੁਰਕ ਤੁਰਕਨ ਦੇ ਗਾਲ,
ਇਸ ਤਰ੍ਹਾਂ ਸੱਚੇ ਪਾਤਸ਼ਾਹ ਦਾ ਬਚਨ ਸੱਤ ਹੋਇਆ, ਤੁਰਕਾਂ ਨੇ ਤੁਰਕਾਂ ਨੂੰ ਆਪਸ ਵਿੱਚ ਗਾਲ ਦਿੱਤਾ ਹੈ।
ਜੋ ਗਲਿਓ ਸੋ ਪਾਟਕ ਨਾਲ,
ਜਿਹੜਾ ਵੀ ਉਸ ਵੇਲੇ ਦੇ ਮੁਤਾਬਕ ਗਲਿਆ ਹੈ ਨਾ, ਜਿਹੜੇ ਵੀ ਇੱਕ ਦੂਜੇ ਦੇ ਨਾਲ ਮਰੇ ਨੇ, ਉਹਨਾਂ ਸਭ ਤੋਂ ਵੱਡਾ ਕਾਰਨ ਇਹ ਹੋਇਆ ਵੀ ਫੁੱਟ ਪਾਈ, ਫੁੱਟ ਨੇ ਸਾਰੇ ਘਰ ਪਾੜ ਦਿੱਤੇ।
ਔਰ ਬਾਤ ਉਸ ਸਾਰੀ ਕਹੋ,
ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਜੀ, ਜੇ ਮੈਂ ਹੋਰ ਉਹਦੀ ਗੱਲ ਕਵਾਂ ਨਾ ਨਾਦਰ ਸ਼ਾਹ ਦੀ, ਹੋਰ ਉਹਦੀ ਵਾਰਤਾ ਸੁਣਾਉਣੀ ਕਰਾਂ,
ਗ੍ਰੰਥ ਵਧਨ ਤੇ ਚਿੱਤ ਸ਼ੰਕੋ,
ਤੇ ਫਿਰ ਮੈਨੂੰ ਇਹ ਆ ਵੀ ਮੇਰਾ ਗ੍ਰੰਥ ਬਹੁਤ ਵੱਧ ਜਾਣਾ, ਇਹ ਮੈਨੂੰ ਚਿੰਤਾ ਰਹਿ ਜਾਵੇਗੀ। ਇਸ ਕਰਕੇ ਇਸ ਗੱਲ ਤੋਂ ਤੁਸੀਂ ਆਪਣਾ ਅੰਦਾਜ਼ਾ ਲਗਾ ਲਓ ਕਿ ਕਿੱਡਾ ਵੱਡਾ ਕਤਲੋ ਗਾਰਤ ਨਾਦਰ ਸ਼ਾਹ ਨੇ ਹਿੰਦੁਸਤਾਨ 'ਤੇ ਆ ਕੇ ਕੀਤਾ, ਤੇ ਹਿੰਦੁਸਤਾਨ ਦੀ ਕਿੰਨੀ ਲੁੱਟ ਉਹਨੇ ਕੀਤੀ ਹੈ।
ਦੋਹਰਾ ਸਿੰਘਨ ਕੀ ਫਰਿਆਦ ਜਬ ਪੁੱਜੀ ਸੱਚੀ ਦਰਗਾਹ,
ਇੱਧਰ ਸਿੰਘਾਂ ਦੀ ਜਿਹੜੀ ਫਰਿਆਦ ਹੈ ਖਾਲਸਾ ਜੀ, ਉਹ ਵੀ ਸੱਚੀ ਦਰਗਾਹ ਵਿੱਚ ਪਹੁੰਚ ਗਈ। ਜਿਵੇਂ ਸਾਡੇ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਨਾ ਵੀ ਪਰਮੇਸ਼ਰ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ, ਸੁਣੀ ਜਾਂਦੀ ਹੈ ਪਰ ਸਮਾਂ ਲੱਗਦਾ, ਅਤੇ ਉਹ ਸਮਾਂ ਸਾਧ ਸੰਗਤ ਜੀ ਆ ਬਣਿਆ, ਖਾਲਸੇ ਦੀ ਅਰਦਾਸ ਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਪਹੁੰਚ ਗਈ, ਸੱਚੀ ਦਰਗਾਹ ਵਿੱਚ ਪਹੁੰਚ ਗਈ।
ਆਫਤ ਉੱਠੀ ਖੁਰਾਸਾਨ ਤੇ ਪਰੀ ਦਿੱਲੀ ਪਰ ਆਏ,
ਖੁਰਾਸਾਨ ਤੋਂ ਇੱਕ ਆਫਤ ਉੱਠੀ ਤੇ ਆ ਕੇ ਦਿੱਲੀ ਉੱਤੇ ਉਹ ਬਿਲਕੁਲ ਹਵਾ ਵਾਂਗੂ ਚੱਲ ਗਈ ਹੈ।
ਦੋਹਰਾ ਦਿੱਲੀ ਖੂਬ ਸੋ ਉਨ ਲੁੱਟੀ ਡੇਰਾ ਬਰਸ ਕਰਾਏ,
ਇੱਕ ਸਾਲ ਕਹਿੰਦੇ ਨਾਦਰ ਸ਼ਾਹ ਨੇ ਹਿੰਦੁਸਤਾਨ ਵਿੱਚ ਆਪਣਾ ਡੇਰਾ ਕੀਤਾ ਤੇ ਦਿੱਲੀ ਦੀ ਉਹਨੇ ਰੱਜ ਕੇ ਲੁੱਟ ਕੀਤੀ ਹੈ।
ਦਰਬ ਪਦਮ ਕਈ ਲੈ ਗਇਓ ਫਿਰ ਪੁੱਛਿਓ ਖਾਨੂ ਆਏ,
ਪਦਮਾਂ ਦੇ ਪਦਮ ਜਿਹੜੇ ਸੀ, ਪੈਸਾ ਰੁਪਈਆ ਜਿਹੜਾ ਸੀ ਧਨ ਸੀ, ਉਹ ਇੱਥੋਂ ਲੈ ਗਿਆ ਤੇ ਲਿਜਾਂਦੇ ਨੂੰ ਸਾਧ ਸੰਗਤ ਜੀ ਕਿਸੇ ਨੇ ਨਹੀਂ ਵੇਖਿਆ, ਇਰਾਨ ਤੋਂ ਚੱਲਿਆ, ਇਰਾਨ ਤੋਂ ਚੱਲ ਕੇ ਦਿੱਲੀ ਤੱਕ ਆ ਕੇ ਹਿੰਦੁਸਤਾਨ ਦੇ ਇਕੱਲੇ ਇਕੱਲੇ ਇਲਾਕੇ ਨੂੰ 22 ਧਾਰਾ ਨੂੰ ਸਾਫ਼ ਕਰਦਾ ਹੋਇਆ, ਖਾਲੀ ਕਰਦਾ ਹੋਇਆ, ਹਰਾਉਂਦਾ ਹੋਇਆ, ਜਦੋਂ ਵਾਪਸ ਜਾਣ ਲੱਗਿਆ ਨਾ, ਉਹਦੇ ਹਵਾ ਵੱਲ ਕੋਈ ਨਹੀਂ ਸੀ ਤੱਕਦਾ, ਅਤੇ ਜਦੋਂ ਕਿਤੇ ਖਾਲਸੇ ਦੀ ਹੱਥੇ ਚੜ ਗਿਆ ਤੇ ਖਾਲਸੇ ਉਹਦਾ ਖੁਰਾਕ ਖੋਜ ਮਿਟਾ ਦਿੱਤਾ। ਆਖੋ ਸਤਨਾਮ
ਸ੍ਰੀ ਵਾਹ।
ਉਸ ਵੇਲੇ ਜਦੋਂ ਖਾਲਸੇ ਨੇ ਦੋਵੇਂ ਹੱਥ ਵਿਖਾਏ ਨਾ ਨਾਦਰ ਸ਼ਾਹ ਨੂੰ, ਫਿਰ ਖਾਨ ਬਹਾਦਰ ਜ਼ਕਰੀਆ ਨੂੰ ਪੁੱਛਦਾ ਹੈ,
ਚੋ ਪਈ ਪੁੱਛਿਓ ਨਾਦਰ ਨੇ ਖਾਨੂੰ ਆਏ,
ਨਾਦਰ ਸ਼ਾਹ ਨਾ ਉਸ ਵੇਲੇ ਜ਼ਕਰੀਆ ਖਾਨ ਸੂਬਾ ਲਾਹੌਰ ਨੂੰ ਪੁੱਛਦਾ ਹੈ ਆ ਕੇ,
ਹਮਕੋ ਲੁੱਟਣਦਾਰ ਬਤਾਏ,
ਐਡੀ ਕਿਸੇ ਦੀ ਕੀ ਹਿੰਮਤ ਪੈ ਗਈ, ਹਿੰਦੁਸਤਾਨ ਦਾ ਬਾਦਸ਼ਾਹ ਵੀ ਮੇਰੇ ਸਾਹਮਣੇ ਪਾਣੀ ਭਰਦਾ ਸੀ ਮੁਹੰਮਦ ਸ਼ਾਹ ਰੰਗੀਲਾ, ਇਹੋ ਜਿਹੀ ਕਿਹਦੀ ਹਿੰਮਤ ਪੈ ਗਈ ਜਿਨ੍ਹਾਂ ਨੇ ਮੈਨੂੰ ਆ ਕੇ ਲੁੱਟ ਲਿਆ। ਮੇਰੀ ਤਾਂਕ ਈਰਾਨ ਤੋਂ ਚੱਲਦੀ ਆਈ, ਕਿਸੇ ਨੇ ਮੈਨੂੰ ਹੱਥ ਨਹੀਂ ਪਾਇਆ, ਇੱਥੇ ਕਿਹਦੀ ਤਾਕਤ ਹੋ ਗਈ ਜਿਨ੍ਹਾਂ ਨੇ ਮੇਰੀ ਫੌਜ ਤੇ ਲੁੱਟ ਮਚਾਈ ਹੈ?
ਜਿਨ ਲੁੱਟ ਖਾਇਓ ਹਮਰੋ ਰਾਓ,
ਜਿਨ੍ਹਾਂ ਨੇ ਮੈਨੂੰ ਰਾਹ ਦੇ ਵਿੱਚ ਲੁੱਟ ਮਾਰ ਕਰਕੇ ਮੇਰਾ ਖਜ਼ਾਨਾ ਲੁੱਟਿਆ ਹੈ।
ਮੁਲਕ ਉਸੇ ਕੀ ਉਡਾ ਦਿਓ ਸਵਾਹੇ।
ਖਾਨ ਬਹਾਦਰ ਨੂੰ ਬਹਾਦਰ ਸ਼ਾਹ ਕਹਿੰਦਾ, ਬਸ ਮੈਨੂੰ ਜ਼ਕਰੀਆ ਖਾਨ ਇੰਨਾ ਦੱਸ ਦੇ ਵੀ ਉਹ ਕਿਹੜੇ ਮੁਲਕ ਦੇ ਵਾਸੀ ਨੇ ਜਿਨ੍ਹਾਂ ਨੇ ਮੇਰੇ ਤੇ ਲੁੱਟ ਕੀਤੀ, ਮੈਨੂੰ ਉਹਨਾਂ ਦਾ ਮੁਲਕ ਦੱਸ ਦੇ, ਮੈਂ ਉਹਨਾਂ ਦੇ ਮੁਲਕ ਦੀ ਸਵਾਹ ਵੀ ਉਡਾ ਦਿਆਂਗਾ, ਉਹਨਾਂ ਦੇ ਮੁਲਕ ਦੀ ਕੋਈ ਨਿਸ਼ਾਨੀ ਨਾ ਰਹਿਣ ਦਿਆਂਗਾ, ਥੇ ਬਣਾ ਦਿਆਂਗਾ।
ਤਬ ਖਾਨੂੰ ਨੇ ਐਸ ਬਖਾਨੀ,
ਜਦੋਂ ਨਾਦਰ ਸ਼ਾਹ ਨੇ ਪੁੱਛਿਆ, ਫਿਰ ਜ਼ਕਰੀਆ ਖਾਨ ਕਹਿੰਦਾ ਹੈ,
ਮੁਲਕ ਉਸੇ ਕੋ ਨਾ ਏ ਨਿਸ਼ਾਨੀ।
ਜ਼ਕਰੀਆ ਖਾਨ ਕਹਿੰਦਾ, ਬਾਦਸ਼ਾਹ ਜਿਹਦੇ ਤੂੰ ਗੱਲਾਂ ਕਰਦਾ ਨਾ ਵੀ ਮੈਂ ਉਹਨਾਂ ਦੇ ਮੁਲਕ ਦੀ ਖੇ ਉਡਾ ਦਿਆਂਗਾ, ਉਹਨਾਂ ਦਾ ਤਾਂ ਕੋਈ ਮੁਲਕ ਹੀ ਹੈ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਦਾ ਮੁਲਕ ਤਾਂ ਘੋੜਿਆਂ ਦੀਆਂ ਕਾਠੀਆਂ ਹੁਣ, ਤੂੰ ਉਹਦੀ ਕੀ ਖੇਡ ਆਏ? ਉਹ ਤਾਂ ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿੰਦੇ ਆ, ਇਹ ਉਹਨਾਂ ਦਾ ਮੁਲਕ ਹੈ। ਸਾਰੀ ਦੁਨੀਆ ਜਿੱਥੋਂ ਤੱਕ ਆਕਾਸ਼ ਹੈ ਕਹਿੰਦੇ ਸਾਡਾ ਹੀ ਰਾਜ ਹੈ, ਜਿੱਥੋਂ ਤੱਕ ਆਕਾਸ਼, ਉਹਨਾਂ ਦੇ ਮੁਲਕ ਨੂੰ ਤੂੰ ਕਿੱਥੋਂ ਤੱਕ ਸਮਝ ਸਕੇਗਾ?
ਖੜੇ ਸੋਵੇ ਉਹ ਚਲਤੇ ਖਾਏ,
ਕਹਿੰਦਾ ਉਹਨਾਂ ਦਾ ਮੁਲਕ ਇਹ ਆ ਵੀ ਉਹ ਖੜੇ ਖੜੋਤੇ ਸੌਂ ਜਾਂਦੇ ਆ, ਉਹਨਾਂ ਨੂੰ ਕਿਸੇ ਮਕਾਨ ਦੀ ਲੋੜ ਨਹੀਂ, ਕੰਧ ਦੀ ਟੇਕ ਲਾਈ ਤੇ ਅੱਖ ਲੱਗ ਗਈ ਸੌਂ ਗਏ, ਖੜੇ ਖੜੋਤੇ ਸੌਂ ਜਾਂਦੇ ਆ ਤੇ ਘੋੜਿਆਂ ਦੀਆਂ ਕਾਠੀਆਂ ਤੇ ਤੁਰੇ ਤੁੰਦੇ ਭੋਜਨ ਛਕ ਲੈਂਦੇ ਆ, ਪ੍ਰਸ਼ਾਦਾ ਛਕ ਲੈਂਦੇ, ਉਹਨਾਂ ਨੂੰ ਬਹਿ ਕੇ ਪ੍ਰਸ਼ਾਦਾ ਛਕਣ ਦਾ ਵੀ ਟਾਈਮ ਨਹੀਂ ਹੈ।
ਨਾ ਬੈਠੇ ਵੈ ਕਿਤੇ ਗਿਰਾਏ,
ਨਾ ਹੀ ਉਹ ਕਿਸੇ ਪਿੰਡ ਵਿੱਚ ਜਾ ਕੇ ਬਹਿੰਦੇ ਆ, ਨਾ ਹੀ ਉਹਨਾਂ ਦੀ ਕੋਈ ਥਾਂ ਟਿਕਾਣਾ ਦਿਸਦਾ ਹੈ।
ਨੂਨ ਕਿਰਤ ਕੋ ਸਵਾਦ ਨਾ ਜਾਣੇ,
ਹਾਂ ਬਾਦਸ਼ਾਹ ਜਿਨ੍ਹਾਂ ਨੂੰ ਤੂੰ ਮਿਟਾਉਣਾ ਚਾਹੁੰਦਾ, ਜਿਨ੍ਹਾਂ ਨੂੰ ਖਤਮ ਕਰਨਾ ਚਾਹੁੰਦਾ, ਉਹਨਾਂ ਦੀ ਤਾਂ ਇਹੋ ਜਿਹੀ ਸਥਿਤੀ ਹੈ ਕਿ ਨਾ ਤਾਂ ਉਹਨਾਂ ਨੂੰ ਲੂਣ ਦਾ ਸਵਾਦ ਪਤਾ, ਨਾ ਉਹਨਾਂ ਨੂੰ ਘਿਓ ਦੀ ਥੰਧਿਆਈ ਦਾ ਪਤਾ। ਕੈਸਾ ਸਮਾਂ ਸਾਧ ਸੰਗਤ ਜੀ, ਖਾਲਸੇ ਨੇ ਆਪਣੇ 'ਤੇ ਬਿਤਾਇਆ। ਅੱਜ ਅਸੀਂ ਰਾਜ ਭਾਗ ਭੋਗ ਰਹੇ ਹਾਂ, ਅੱਜ ਅਸੀਂ ਸੁੱਖ ਲੈਂਦੇ ਹਾਂ, ਅਤੇ ਜਦੋਂ ਕਹੀਏ ਇਤਿਹਾਸ ਬਾਰੇ ਪਤਾ ਕਰਨ ਬਾਰੇ, ਇਤਿਹਾਸ ਬਾਰੇ ਕੁਝ ਵੀ ਨਹੀਂ ਪਤਾ, ਨਵੀਆਂ ਤੋਂ ਨਵੀਆਂ ਇਹ ਜੀ ਇੱਕ ਨਵਾਂ ਇਤਿਹਾਸ ਬਣਾ ਦਿੱਤਾ ਜੀ। ਅੱਜ ਆਪ ਖਾਲਸਾ ਜੀ, ਸਾਡੇ ਜਿਹੜੇ ਸਿੱਖਾਂ ਦੇ ਬੱਚੇ ਹੈ, ਬੜੀ ਦੁਖਾਂਤ ਦੀ ਗੱਲ ਹੈ ਕਿ ਆਪ ਜਾ ਕੇ ਨਾਈਆਂ ਕੋਲ ਨਾ ਆਪਣੇ ਕੇਸਾਂ ਦੇ ਪਟੇ ਬਣਵਾ ਬਣਵਾ ਕੇ, ਬੜੇ ਬੜੇ ਸਟਾਈਲ ਜੇ ਬਣਵਾ ਕੇ ਵਿਖਾਉਂਦੇ ਆ, ਅਤੇ ਆਹ ਜਿੰਨਾ ਕੁਝ ਘੋੜਿਆਂ ਦੀਆਂ ਕਾਠੀਆਂ ਉੱਤੇ ਲੰਗਰ ਛਕਣਾ, ਲੂਣ ਅਤੇ ਘਿਓ ਦੀ ਥੰਧਿਆਈ ਦਾ ਵੀ ਨਾ ਪਤਾ ਹੋਣਾ, ਸਵਾਦ ਦਾ ਵੀ ਨਾ ਪਤਾ ਹੋਣਾ, ਇਹ ਜਿੰਨਾ ਕੁਝ ਹੋਇਆ ਹੈ ਨਾ, ਇਹ ਸਾਰਾ ਸਾਧ ਸੰਗਤ ਜੀ ਸਿੱਖੀ ਸਿੱਧਕ ਨਿਭਾਉਣ ਲਈ ਹੋਇਆ। ਆਖੋ ਸਤਨਾਮ
ਸ੍ਰੀ ਵਾਹ।
ਸਿਰਫ ਇੱਕੋ ਹੀ ਮਨ ਦੇ ਵਿੱਚ ਭਰੋਸਾ ਸੀ ਕਿ ਸਿਰ ਚਲਾ ਜਾਵੇ, ਮੇਰਾ ਸਿੱਧਕ ਨਾ ਜਾਵੇ। ਸੋ ਇਸ ਤਰ੍ਹਾਂ ਕਹਿੰਦੇ ਖੜੇ ਖੜੋਤੇ ਸੋ ਜਾਂਦੇ ਆ, ਨੂਣ ਤੇ ਘਿਓ ਦਾ ਸਵਾਦ ਵੀ ਉਹਨਾਂ ਨੂੰ ਨਹੀਂ ਜਾਣ ਪਤਾ।
ਹਮ ਦੁੱਖ ਦੇਵੇ ਵੈ ਸੁਖ ਮਾਨੇ,
ਹਾਂ ਬਾਦਸ਼ਾਹ ਜੀ ਅਸੀਂ ਉਹਨਾਂ ਨੂੰ ਦੁੱਖ ਦਿੰਦੇ ਹਾਂ ਨਾ, ਜੇ ਉਹਨਾਂ ਦੇ ਕਤਲ ਕਰਦੇ ਹਾਂ, ਉਹ ਕਹਿੰਦੇ ਸਾਡੇ ਨਾਲ ਚੰਗਾ ਹੋਇਆ, ਉਹ ਖੁਸ਼ੀ ਮੰਨਦੇ ਆ, ਉਹ ਸ਼ਹੀਦੀ ਨੂੰ ਆਪਣੀ ਖੁਸ਼ੀ ਮੰਨਦੇ ਆ, ਉਹ ਆਪਣੇ ਕਤਲ ਹੋਣ ਨੂੰ ਆਪਣੀ ਬੜੀ ਵੱਡੀ ਕੁਰਬਾਨੀ ਮੰਨਦੇ ਹਨ।
ਹਾੜ ਨਾ ਦਿਨ ਪਰ ਪੀਵੇ ਪਾਣੀ,
ਪਤਾ ਨਹੀਂ ਕੈਸੇ ਸਰੀਰ ਨੇ ਉਹਨਾਂ ਨੇ, ਪਤਾ ਨਹੀਂ ਉਹਨਾਂ ਦੀ ਕੈਸੀ ਸਰੀਰ ਦੀ ਕਾਇਆ ਬਣੀ, ਹੋਰ ਮਗਰ ਚੱਲ ਕੇ ਇੰਨਾ ਉਹਨਾਂ ਨੂੰ ਤਪਾਇਆ ਹੋਇਆ ਵੀ ਉਹ ਤਾਂ ਠੰਡ ਦੇ ਵਿੱਚ, ਗਰਮੀ ਵਿੱਚ ਪਾਣੀ ਵੀ ਨਹੀਂ ਪੀਂਦੇ ਸਾਰਾ ਸਾਰਾ ਦਿਨ, ਅਤੇ ਠੰਡ ਦੇ ਵਿੱਚ ਅੱਗ ਵੀ ਆਪਣੇ ਕੋਲ ਸੰਭਾਲ ਕੇ ਨਹੀਂ ਰੱਖਦੇ ਵੀ ਸੇਕ ਲਈਏ।
ਨਾ ਖਾਵੇ ਵੈ ਪੀਸਿਓ ਅਨਾਜ,
ਉਹ ਤਾਂ ਪੀਸਿਆ ਅਨਾਜ ਵੀ ਨਹੀਂ ਖਾਂਦੇ, ਜੇ ਪੀਸਣ ਜੋਗਾ ਸਮਾਂ ਹੋਵੇ, ਕੋਈ ਘਰ ਥਾਂ ਟਿਕਾਣਾ ਹੋਵੇ, ਕੋਈ ਚੱਕੀ ਪੀਣ ਜੋਗੀ ਕੋਲ ਹੋਵੇ, ਤਾਂ ਅਨਾਜ ਪੀਣਗੇ ਤੇ ਛਕਣਗੇ, ਉਹ ਤੇ ਜਿਹੋ ਜਿਹਾ ਰੁੱਖਾ ਸੁੱਖਾ ਮਿਲ ਗਿਆ ਖਾਂਦੇ ਨੇ।
ਲੜੇ ਬੋਤ ਵੈ ਕਰਕੇ ਪਾਜ,
ਕਹਿੰਦਾ ਜਦੋਂ ਉਹਨਾਂ ਦੀ ਆਹਮਣੋ ਸਾਹਮਣੇ ਦੀ ਲੜਾਈ ਹੁੰਦੀ ਹੈ ਨਾ, ਤਾਂ ਫਿਰ ਇੱਦਾਂ ਲੱਗਦਾ ਵੀ ਪਤਾ ਨਹੀਂ ਕਿੱਥੋਂ ਉਹਨਾਂ ਦੇ ਵਿੱਚ ਤਾਕਤ ਆ ਜਾਂਦੀ ਹੈ। ਖਾਣਾ ਪੀਣਾ ਉਹਨਾਂ ਨੇ ਕੁਝ ਵੀ ਨਹੀਂ, ਸੁੱਕਾ ਖਾ ਕੇ ਗੁਜ਼ਾਰਾ ਕਰਦੇ, ਪਰ ਭੱਜ ਭੱਜ ਕੇ ਲੜਦੇ ਨੇ।
ਇੱਕ ਹੋਏ ਤਾਂ ਸੋ ਸੋ ਲੜੇ,
ਕਹਿੰਦੇ ਇੱਕ ਇੱਕ ਬੰਦਾ ਸਵਾ ਸਵਾ ਲੱਖ ਨਾਲ ਲੜਦਾ ਹੈ, ਕੱਲਾ ਕੱਲਾ ਇੰਨੀ ਤਾਕਤ ਰੱਖਦਾ, ਇੰਨਾ ਹੌਸਲਾ ਰੱਖਦਾ ਹੈ।
ਮਰਨੇ ਤੇ ਵੈ ਮੂਲ ਨਾ ਡਰੇ,
ਮਰਨ ਤੋਂ ਮੂਲ ਵੀ ਨਹੀਂ ਡਰਦੇ, ਇੰਨੀ ਵੀ ਨਹੀਂ ਚਿੰਤਾ ਕਰਦੇ ਵੀ ਅਸੀਂ ਮਰ ਜਾਵਾਂਗੇ।
ਦੋਹਰਾ ਰਹੇ ਚਾਉ ਉਨ ਮਰਨ ਕੋ ਦੀਨ ਮਜ਼ਹਬ ਕੇ ਪਾਏ,
ਕਹਿੰਦਾ ਉਹਨਾਂ ਨੂੰ ਮਰਨ ਦਾ ਇੰਨਾ ਚਾਅ ਹੁੰਦਾ ਨਾ, ਜਦੋਂ ਮਰਨ ਲੱਗਦੇ ਆ ਉਦੋਂ ਕਹਿੰਦੇ ਸਾਡੀ ਕੁਰਬਾਨੀ ਸਾਡੇ ਧਰਮ ਲਈ ਹੈ, ਤੇ ਅਸੀਂ ਧਰਮ ਪਿੱਛੇ ਆਪਾਂ ਕੀ ਆਪਣਾ ਪਰਿਵਾਰ ਵੀ ਕੁਰਬਾਨ ਕਰ ਦਿਆਂਗੇ।
ਹਮ ਮਾਰ ਤੇ ਉਨ ਥੱਕ ਗਏ, ਉਹ ਘਟਨ ਨਾ ਕਿਤੋਂ ਹੁੰਦਾ ਏ।
ਬਾਦਸ਼ਾਹ ਅਸੀਂ ਉਹਨਾਂ ਨੂੰ ਮਾਰਦੇ ਮਾਰਦੇ ਥੱਕ ਗਏ, ਪਰ ਉਹਨਾਂ ਦੀ ਗਿਣਤੀ ਨਹੀਂ ਘਟ ਰਹੀ।
ਫਿਰ ਨਾਦਰ ਖਾਨ ਨੂੰ ਪੁੱਛਿਓ ਵੈ ਉਮਤ ਕੈ ਪੀਰ।
ਫਿਰ ਨਾਦਰ ਸ਼ਾਹ ਨੇ ਉਹਨਾਂ ਨੂੰ, ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਪੁੱਛਦਾ ਵੀ ਉਹ ਕਿਹੜੇ ਪੀਰ ਦੀ ਉਮਤ ਨੇ, ਚਾਹੇ ਕਿਹੋ ਜਿਹੀ ਵੀ ਤਰ੍ਹਾਂ ਦਾ ਬੰਦਾ ਹੋਵੇ ਸਾਧ ਸੰਗਤ ਜੀ, ਕਿਸੇ ਨਾ ਕਿਸੇ ਧਰਮ ਦੇ ਵਿੱਚੋਂ ਤਾਂ ਪੈਦਾ ਹੁੰਦਾ ਹੈ ਨਾ, ਕੋਈ ਨਾ ਕੋਈ ਤਾਂ ਗੁਰੂ ਪੀਰ ਨੂੰ ਮੰਨਦਾ। ਇੱਥੋਂ ਤੱਕ ਕਿ ਜਿਹੜੇ ਚੋਰ ਚੋਰੀ ਕਰਦੇ ਆ ਉਹ ਵੀ ਪੂਜਾ ਕਰਦੇ ਆ, ਉਹ ਵੀ ਪੂਜਾ ਕਰਕੇ ਜਾਂਦੇ ਆ। ਸੋ ਇਹ ਤਾਂ ਕਿਸੇ ਨਾ ਕਿਸੇ ਪੀਰ ਪੈਗੰਬਰ ਅਵਤਾਰ ਦੀ ਉਮਤ ਤਾਂ ਹੋਣ ਗਈ, ਕਿਸੇ ਤਾਂ ਰੱਬ ਦੇ ਪਿਆਰੇ ਤੋਂ ਭਰੋਸਾਏ ਹੋਣਗੇ।
ਕਹਿ ਵੈ ਆਪੇ ਤੇ ਵਧੇ ਤੋਵੈ ਹੋਏ ਤਗੀਰ।
ਉਹ ਕਿਸੇ ਗੁਰੂ ਪੀਰ ਦੀ ਉਮਤ ਨੇ ਕਿ ਆਪਣੇ ਆਪ ਵਧੇ ਨੇ, ਜੇ ਆਪਣੇ ਆਪ ਵਧੇ ਨੇ ਫਿਰ ਉਹ ਕਦੀ ਨਾ ਕਦੀ ਖਤਮ ਹੋ ਜਾਣਗੇ।
ਤਬ ਕਾਨੂੰਨ ਨੇ ਸਭ ਕਿਹੋ ਗੁਰ ਨਾਨਕ ਕੋ ਪ੍ਰਕਾਸ਼।
ਜ਼ਕਰੀਆ ਖਾਨ ਨੇ ਦੱਸਿਆ ਬਾਦਸ਼ਾਹ ਇਹ ਗੁਰੂ ਨਾਨਕ ਕਲ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਨਾਰਾਇਣ ਅਵਤਾਰ ਸਤਿਗੁਰਾਂ ਦੀ ਉਮਤ ਮੰਨੇ ਜਾਂਦੇ ਹੈ। ਇਹ ਗੁਰੂ ਨਾਨਕ ਨੇ 200-250 ਸਾਲ ਪਹਿਲਾਂ ਇੱਥੇ ਜਨਮ ਲੈ ਕਰਕੇ ਪੰਜਾਬ ਦੀ ਧਰਤੀ 'ਤੇ ਉਹਨਾਂ ਨੇ ਇਸ ਧਰਮ ਨੂੰ ਪੈਦਾ ਕੀਤਾ ਹੈ।
ਕਰਾਮਾਤ ਪੀਬੋ ਕਈ ਜਨਮ ਸੁਸਾਖੀ ਪਾਖ।
ਗੁਰੂ ਨਾਨਕ ਸੱਚੇ ਪਾਤਸ਼ਾਹ ਏਡਾ ਵੱਡਾ ਅਵਤਾਰੀ ਸੀ, ਇੰਨੀ ਵੱਡੀ ਤਾਕਤ ਦਾ ਮਾਲਕ ਸੀ ਕਿ ਉਹਨੂੰ ਸਾਰੀ ਦੁਨੀਆ ਸਿਰ ਝੁਕਾਉਂਦੀ ਸੀ, ਚਾਰੇ ਕੁੰਟਾਂ ਵਿੱਚ ਉਹਨੂੰ ਸਿਰ ਝੁਕਾਉਂਦੇ ਸੀ, ਤੇ ਜਨਮ ਸਾਖੀ ਪੜ੍ਹੀਏ ਤੇ ਪਤਾ ਲੱਗਦਾ ਵੀ ਉਹਦੀ ਵੱਡੀ ਕਰਾਮਾਤ ਸੀ।
ਚੋਪਈ ਜਿਮ ਉਨ ਨਾਨਕ ਸੰਗਤ ਮਾਰੀ।
ਜਿਵੇਂ ਕਹਿੰਦੇ ਉਹਨਾਂ ਨੇ ਆਪਣੀ ਸੰਗਤ ਬਣਾਈ ਹੈ।
ਜਿਮ ਜਿਮ ਇਮ ਸੋ ਕਰੀ ਖੁਆਰੀ।
ਕਹਿੰਦੇ ਜਿਵੇਂ ਜਿਵੇਂ ਇਹਨਾਂ ਦੀ ਖੁਆਰੀ ਹੁੰਦੀ ਗਈ ਹੈ।
ਜਿਮ ਜਿਮ ਲੀਨੀ ਕਰਾ ਸੁਮਾਤ।
ਜਿਵੇਂ ਜਿਵੇਂ ਇਹਨਾਂ ਨੇ ਕਰਾਮਾਤ ਲਈ ਹੈ।
ਜਿਮ ਸਤਿਗੁਰ ਸੋ ਕੀਨੇ ਕਾਤ।
ਜਿਵੇਂ ਜਿਵੇਂ ਗੁਰੂਆਂ ਦੇ ਨਾਲ ਘਾਤ ਹੁੰਦੇ ਰਹੇ ਮੁਸਲਮਾਨਾਂ ਵੱਲੋਂ, ਮੁਗਲਾਂ ਵੱਲੋਂ।
ਪੁੱਛ ਪੁੱਛ ਨਾਦਰ ਸਭ ਸੁਣ ਲਿਓ।
ਸਾਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਆਂ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਾਰਾ ਇਤਿਹਾਸ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਤੋਂ ਸੁਣਿਆ। ਇਕੱਲੀ ਇਕੱਲੀ ਗੱਲ ਸੁਣੀ, ਦੱਸਿਆ ਕਿਵੇਂ ਪੰਜਵੇਂ ਪਾਤਸ਼ਾਹ, ਕਿਵੇਂ ਨਵੇਂ ਪਾਤਸ਼ਾਹ ਸ਼ਹੀਦ ਹੋਏ, ਕਿਵੇਂ ਦਸਵੇਂ ਪਾਤਸ਼ਾਹ ਨਾਲ 14 ਜੰਗਾਂ ਲੜੀਆਂ, ਕੀ ਕਾਰਨ ਬਣੇ, ਕਿੰਨਾ ਕਾਰਨਾਂ ਕਰਕੇ ਸਾਹਿਬਜ਼ਾਦੇ ਸ਼ਹੀਦ ਕੀਤੇ, ਸਾਰੀ ਗੱਲ ਨਾਦਰ ਸ਼ਾਹ ਨੇ ਸੁਣੀ ਹੈ।
ਸਭੋ ਭੇਤ ਤਵ ਖਾਨ ਨੂੰ ਦਏ।
ਸਾਰਾ ਭੇਤ ਜ਼ਕਰੀਆ ਖਾਨ ਨੇ ਦੱਸਿਆ ਹੈ।
ਤੇਗ ਬਹਾਦਰ ਜਿਮ ਸਿਰ ਦਇਓ।
ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਸਤਿਗੁਰਾਂ ਨੇ ਆਪਣਾ ਸੀਸ ਦਿੱਲੀ ਦੀ ਧਰਤੀ ਤੇ ਦਿੱਤਾ।
ਜਿਮ ਕਰ ਕਾਰ ਸਹਿਜਾਦੇ ਆਇਓ।
ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ।
ਤਵ ਨਾਦਰ ਸੁਣ ਸੀਸ ਹਿਲਾਇਓ।
ਜਦੋਂ ਇਹ ਸਾਰੀ ਵਾਰਤਾ ਨਾਦਰ ਸ਼ਾਹ ਨੇ ਸੁਣੀ ਨਾ, ਫਿਰ ਉਸ ਵੇਲੇ ਸਿਰ ਧੁੰਨਦਾ ਹੈ, ਮੱਥੇ ਤੇ ਹੱਥ ਮਾਰਦਾ ਹੈ ਤੇ ਬੜਾ ਅਫਸੋਸ ਕਰਦਾ ਹੈ।
ਆਪਣੋ ਕੀਨੋ ਅਬ ਤੁਮ ਪਾਇਓ।
ਜ਼ਕਰੀਆ ਖਾਨ ਨੂੰ ਕਹਿੰਦਾ ਇਹ ਜਿੰਨਾ ਤੂੰ ਇਤਿਹਾਸ ਮੈਨੂੰ ਸੁਣਾਇਆ ਹੈ ਨਾ ਇਹਨਾਂ ਦਾ, ਸਿੱਖਾਂ ਦਾ, ਇਹ ਜਿੰਨੀ ਤੂੰ ਵਾਰਤਾ ਆਪਣੀ ਦੱਸੀ ਆ ਵੀ ਅਸੀਂ ਉਹਨਾਂ ਨਾਲ ਇਹ ਵਧੀਕੀਆਂ ਕੀਤੀਆਂ, ਜਿਹੜਾ ਹੁਣ ਤੁਹਾਡੇ ਨਾਲ ਹਾਲ ਹੋ ਰਿਹਾ ਹੈ ਨਾ, ਜਿਹੜਾ ਤੁਹਾਡਾ ਮਾੜਾ ਸਮਾਂ ਆ ਗਿਆ, ਜਿਹੜਾ ਤੁਹਾਡਾ ਰਾਜ ਭਾਗ ਖੁੱਸਦਾ ਜਾ ਰਿਹਾ, ਇਹ ਤੁਸੀਂ ਆਪਣਾ ਬੀਜਿਆ ਹੀ ਹੁਣ ਵੱਢ ਰਹੇ ਹੋ, ਇਹ ਹੁਣ ਤੁਹਾਡਾ ਅੰਤ ਉਹ ਹੀ ਹੋ ਗਿਆ, ਤੁਹਾਡਾ ਪਾਪ ਵੱਧ ਗਿਆ।
ਸੋ ਅਬ ਜੀਤੇ ਜਾਵੇ ਨਾ।
ਹੁਣ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਕਹਿੰਦਾ ਇਹ ਮਨ ਦੇ ਵਿੱਚੋਂ ਭੁਲਾ ਦਿਓ ਤੇ ਆਪਣੀ ਆਉਣ ਵਾਲੀ ਅੰਸ਼ ਨੂੰ ਵੀ ਇਹ ਗੱਲ ਦੱਸ ਦਿਓ ਵੀ ਜੇ ਤੁਸੀਂ ਕਹੋ ਨਾ ਅਸੀਂ ਸਿੰਘਾਂ ਨੂੰ ਮਿਟਾ ਦਿਆਂਗੇ, ਉਹ ਨਹੀਂ ਮਿਟ ਸਕਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਧ ਸੰਗਤ ਜੀ ਭੁਲੇਖਾ ਪਾਲੀ ਬੈਠੇ ਹੈ, ਭੁਲੇਖਾ ਵੀ ਅਸੀਂ ਸਿੰਘਾਂ ਦਾ ਕੁਰਾ ਖੋਜ ਮਿਟਾ ਦੇਣਾ ਹੈ, ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਰਹਿਤਨਾਮਿਆਂ ਵਿੱਚ। ਮਹਾਰਾਜ ਕਹਿੰਦੇ ਜਿਨ ਕੀ ਸਾਜਨਾ ਹਮ ਕਰੀ ਖਾਸ ਆਪਣੇ ਹੱਥ, ਤਿੰਨ ਕੀ ਸੰਸਰ ਜੋ ਕਰੇ ਡੁੱਬ ਜਾਏ ਕੁੱਲ ਸਾਥ। ਮਹਾਰਾਜ ਕਹਿੰਦੇ ਜਿਹਦੀ ਸਾਜਨਾ ਅਸੀਂ ਆਪਣੇ ਹੱਥ ਨਾਲ ਕੀਤੀ ਹੈ ਨਾ, ਉਹਦੀ ਕੋਈ ਬਰਾਬਰੀ ਵੀ ਕਰੇਗਾ ਉਹਦੀਆਂ ਕੁਲਾਂ ਡੁੱਬ ਜਾਣਗੀਆਂ। ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਇਹ ਨਹੀਂ ਕਦੀ ਖਤਮ ਹੋਣਗੇ।
ਜਿਨ੍ਹ ਕੇ ਸਾਹਿਬ ਆਪ ਪਨਾਹੀ।
ਕਹਿੰਦੇ ਜਿਨ੍ਹਾਂ ਦੇ ਸਾਹਿਬ ਏਡੇ ਡਾਢੇ ਹੋਣ ਉਹ ਕਿੱਦਾਂ ਖਤਮ ਹੋ ਸਕਦੇ ਹੈ।
ਦੋਹਰਾ 1796 ਨਾਦਰ ਗਿਓ ਕੰਧਾਰੇ।
1796 ਬਿਕਰਮੀ ਸੰਮਤ ਵਿੱਚ ਨਾਦਰ ਇੱਥੋਂ ਲੁੱਟ ਖਸੁੱਟ ਕਰਕੇ ਵਾਪਸ ਕੰਧਾਰ ਨੂੰ ਚਲਾ ਗਿਆ।
ਖਾਨ ਬਹਾਦਰ ਖਿਜ ਤਬੇ ਧਰੀ ਸਿੰਘਨ ਫਿਰ ਮਾਰੇ।
ਖਾਨ ਬਹਾਦਰ ਜ਼ਕਰੀਆ ਖਾਨ ਨੂੰ ਬੜੀ ਖਿਜ ਚੜੀ ਜਦੋਂ ਉਹਨੇ ਸੁਣਿਆ ਵੀ ਤੁਸੀਂ ਇਹਨਾਂ ਨੂੰ ਮੁਕਾ ਨਹੀਂ ਸਕਦੇ। ਜਦੋਂ ਉਹਨੇ ਕਿਹਾ ਵੀ ਤੁਹਾਡੀ ਉਮਤ ਨੂੰ ਵੀ ਦੱਸ ਕੇ ਜਾਇਓ, ਆਪਣੇ ਆਉਣ ਵਾਲੇ ਪਰਿਵਾਰਾਂ ਨੂੰ ਵੀ ਦੱਸ ਕੇ ਜਾਇਓ ਵੀ ਸਿੰਘਾਂ ਨੂੰ ਭੁਲੇਖੇ ਨਾਲ ਵੀ ਖਤਮ ਕਰਨ ਦਾ ਸੁਪਨਾ ਨਾ ਲਿਓ, ਇਹ ਸੁਣ ਕੇ ਬੜਾ ਖਿਝਿਆ ਹੈ ਬਹਾਦਰ ਜ਼ਕਰੀਆ।
ਚੋਪਈ ਮਾਰਤ ਮਾਰਤ ਸੋ ਮਰ ਗਏ।
ਉਸ ਵੇਲੇ ਫਿਰ ਉਹਨੇ ਬੜਾ ਜ਼ੋਰ ਲਾਇਆ ਸਿੰਘਾਂ ਨੂੰ ਮੁਕਾਉਣ ਦਾ, ਪਰ ਮਾਰਦਾ ਮਾਰਦਾ ਸਿੰਘਾਂ ਨੂੰ ਆਪ ਮਰ ਗਿਆ।
ਤਿੰਨ ਕੋ ਕਰਨੋ ਜੋ ਕੁਛ ਰਹਿਓ,
ਜਿਹੜਾ ਕਹਿੰਦੇ ਉਹਦੇ ਤੋਂ ਮਗਰੋਂ ਕੁਝ ਕਰਨਾ ਰਹਿ ਗਿਆ ਸੀ।
ਜੋ ਸੁਣਿਓ ਸੋ ਦੇਊ ਆਖ।
ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਆਪਣੇ ਬਜ਼ੁਰਗਾਂ ਪਾਸੋਂ ਸੁਣਿਆ ਖਾਲਸਾ ਜੀ, ਸੋ ਮੈਂ ਸਾਰਾ ਸੁਣਾਊਂਗਾ।
ਪੁਰਖ ਪੁਰਾਤਨ ਜਿਮ ਗਏ ਪਾਖ,
ਜਿਵੇਂ ਸਾਡੇ ਪੁਰਾਤਨ ਬਜ਼ੁਰਗ ਮੈਨੂੰ ਦੱਸ ਕੇ ਗਏ, ਸੋ ਮੈਂ ਸਾਰਾ ਆਪ ਸਾਰੀ ਸੰਗਤ ਦੇ ਸਮਕਸ਼ ਰੱਖਾਂਗਾ। ਇੱਥੇ ਸਾਧ ਸੰਗਤ ਜੀ, ਇਸ ਅਧਿਆਏ ਦੀ ਵੀ ਸਮਾਪਤੀ ਹੈ, ਸਮੇਂ ਦੀ ਵੀ ਸਮਾਪਤੀ ਹੈ। ਇੱਕ ਵਿਦਵਾਨ ਨੇ ਬਹੁਤ ਅੱਛੇ ਅੱਖਰ ਲਿਖੇ ਆ ਜਿਹੜੇ ਅੱਜ ਦੇ ਸਮੇਂ 'ਤੇ ਅੱਜ ਦੀ ਨੌਜਵਾਨੀ 'ਤੇ ਅੱਜ ਦੇ ਸਾਡੀ ਕੌਮ ਦੇ ਉੱਤੇ ਬੜੇ ਢੁੱਕਦੇ ਆ, ਜਿਹੜੇ ਆਪਣੀ ਕੌਮ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਇਤਿਹਾਸ ਨਾਲ ਨਹੀਂ ਨਾ ਜੋੜਦੇ, ਉਹਨਾਂ ਦੀ ਪਰਥਾਏ। ਵਿਦਵਾਨ ਕਹਿੰਦਾ ਕਹਿੰਦਾ ਜਿਨ ਲੋਗੋਂ ਕੋ ਆਪਣੇ ਇਤਿਹਾਸ ਕਾ ਇਜ਼ਹਾਰ ਨਹੀਂ ਹੋਤਾ, ਉਨ ਲੋਗੋਂ ਕਾ ਕੋਈ ਇਤਿਹਾਸ ਨਹੀਂ ਹੋਤਾ। ਜਿਨ੍ਹਾਂ ਨੂੰ ਆਪਣੇ ਕੁਰਬਾਨੀਆਂ ਦਾ ਨਹੀਂ ਪਤਾ, ਆਪਣੇ ਇਤਿਹਾਸ ਨਾਲ ਨਹੀਂ ਨਾ ਪਤਾ, ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਕੋਈ ਇਤਿਹਾਸ ਨਹੀਂ ਰਹੇਗਾ। ਇਸ ਕਰਕੇ ਸਾਧ ਸੰਗਤ ਜੀ, ਇਹ ਵੱਡਾ ਇਤਿਹਾਸ ਜਿਹੜਾ ਕਿ ਸਾਡਾ ਮੁੱਖ ਫਰਜ਼ ਬਣਦਾ, ਆਪ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਅਤੇ ਉਹਨਾਂ ਨੂੰ ਗੁਰ ਇਤਿਹਾਸ ਬਾਰੇ ਜਾਣੂ ਕਰਾਉਣਾ, ਇਹ ਹਰ ਸਿੱਖ ਦਾ ਮੁੱਢਲਾ ਫਰਜ਼ ਹੈ, ਮੁੱਢਲਾ ਅਧਿਕਾਰ ਹੈ ਜੋ ਕਿ ਸਾਨੂੰ ਨਿਭਾਉਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇ ਟੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਿੰਘ ਸਾਹਿਬ, ਗਿਆਨੀ ਪ੍ਰਤਪਾਲ ਸਿੰਘ ਜੀ ਅਤੇ ਸਾਰੇ ਹੀ ਹੈੱਡ ਗ੍ਰੰਥੀ ਸਾਹਿਬ ਅਤੇ ਸਾਰੀ ਸੰਗਤ ਦੇ ਉਪਰਾਲੇ ਸਦਕਾ ਜੋ ਇਹ ਕਥਾ ਸਾਧ ਸੰਗਤ ਜੀ ਇੱਥੇ ਹੋ ਰਹੀ ਹੈ, ਆਪ ਸਭ ਵਧਾਈ ਦੇ ਪਾਤਰ ਹੋ ਕਿ ਸਾਨੂੰ ਆਪਣੇ ਖਾਲਸੇ ਦਾ, ਆਪਣੇ ਬਜ਼ੁਰਗਾਂ ਦਾ ਇਤਿਹਾਸ ਸੁਣ ਕੇ ਮਾਣ ਮਹਿਸੂਸ ਹੋ ਰਿਹਾ। ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਮਾਫ਼ੀ ਕਰਨੀ। ਆਓ ਵਾਹਿਗੁਰੂ ਮੰਤਰ ਨਾਲ ਜੁੜੀਏ, ਉਪਰੰਤ ਸਮਾਪਤੀ। ਵਾਹਿਗੁਰੂ ਵਾਹੇ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ,
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਰ
ਜਾਂ ਕੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰ,
ਹੇ ਸੰਤਾਂ ਕੈ ਸਦਾ ਸੰਗ
ਨਿਧਾਰਾਧਾਰ,
ਠਾਕੁਰ ਹਉ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀ ਜੈ ਨਾਮ ਦਾ
ਰਾ ਕੋਈ ਐ।